ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫੇਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 Rajpal Brad
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਖੁਸ਼ਖਬਰੀ, ਜੇ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਕਰਵਾਉਣੀ ਹੈ, ਉਹਦੇ ਵਿੱਚ ਵਧੀਆ ਕਿਚਨ ਲਗਵਾਉਣੀ ਚਾਹੁੰਦੇ ਹੋ, ਕਸਟਮ ਬਿਲਡ ਘਰ ਬਣਵਾ ਰਹੇ ਹੋ, ਉਹਦੇ ਵਿੱਚ ਕਹਿੰਦੀ ਕਹਾਉਂਦੀ ਕਿਚਨ ਤੁਹਾਨੂੰ ਚਾਹੀਦੀ ਹੈ, ਵਾਸ਼ ਨੂੰ ਰੈਨੋਵੇਟ ਕਰ ਰਹੇ ਹੋ, ਉਹਦੇ ਵਿੱਚ ਵੈਨਿਟੀ ਚਾਹੀਦੀਆਂ ਨੇ, ਵਾਲ ਯੂਨਿਟ ਚਾਹੀਦੀਆਂ ਨੇ, ਗੱਲ ਕੀ ਕਿ ਹਰ ਤਰ੍ਹਾਂ ਦੀ ਵਧੀਆ ਕਿਚਨ ਕੈਬਨਟਸ ਬਣਾਉਣ ਵਾਸਤੇ ਔਰਾ ਕਿਚਨ ਕੈਬਨਟ ਦਾ ਨਾਂ ਚੇਤੇ ਰੱਖੋ। ਜਾਣਕਾਰੀ ਲਈ 905-673-2872 ਤੇ ਸੰਪਰਕ ਕਰੋ। 905-673-2872 ਔਰਾ ਕਿਚਨ ਕੈਬਨਟਸ। ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 607-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ। ਮਾਫੀ ਚਾਹੁੰਦੇ, ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਥੋੜੀ ਜੀ ਦੇਰੀ ਹੋ ਗਈ। ਕੋਈ ਗੱਲ ਨੀ ਜੀ, 2:57 ਤੱਕ ਆਪਾਂ ਤੁਹਾਡੇ ਨਾਲ ਹੀ ਰਹਿਣਾ, ਤੇ ਜਿੰਨੀ ਕੁ ਦੇਰੀ ਹੋ ਗਈ ਆ ਉਹਨੂੰ ਆਪਾਂ ਹੌਲੀ ਹੌਲੀ ਕਵਰ ਕਰ ਲਾਂਗੇ ਜੀ। ਅੱਜ ਸ਼ਾਇਦ ਕਾਫੀ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਜਿਹਾ ਆਇਆ ਹੋਣਾ, ਬਈ ਹੁਣ ਕੰਮ ਆ ਜਿਹੜਾ ਇੰਟਰਸਟ ਰੇਟ ਵਾਲਾ ਦੂਜੇ ਪਾਸੇ ਤੁਰਨ ਲੱਗ ਗਿਆ। 2-3 ਸਾਲ ਤੋਂ ਜਿਹੜੀ ਅਨਸਰਟਨਟੀ ਹੁੰਦੀ ਸੀ ਇੰਟਰਸਟ ਰੇਟਸ ਬਾਰੇ, ਤੇ ਉਹ ਦਿਨ ਤੇ ਉਹ ਸਮਾਂ ਜਿੱਦੇ ਇੰਟਰਸਟ ਰੇਟ ਬਾਰੇ ਕੋਈ ਅਨਾਉਂਸਮੈਂਟ ਹੋਣੀ ਹੁੰਦੀ ਸੀ, ਲੋਕਾਂ ਦੇ ਸਾਹ ਜਿਹੜੇ ਥੋੜੇ ਜਿਹੇ ਉੱਤੇ ਨੂੰ ਹੁੰਦੇ ਸੀ, ਆਉਂਦੇ ਨੀ ਸੀ ਹੁੰਦੇ ਵੀ ਸ਼ਾਇਦ ਕਿਤੇ ਆਏ ਹੋਵੇ ਜਾਂ ਨਾ ਹੋਵੇ। ਵੈਸੇ ਤਾਂ ਇਸ ਸਾਲ ਦੇ ਸ਼ੁਰੂ ਚ ਇੰਡੀਕੇਸ਼ਨ ਮਿਲਣ ਲੱਗ ਗਈਆਂ ਸੀ ਬਈ ਜਿੰਨਾ ਕੁ ਕੰਜ਼ੂਮਰ ਇਕਾਨਮੀ ਦਾ ਕੱਢਤਾ ਮਿਸਮੈਨੇਜਮੈਂਟ ਕਰਕੇ, ਵੀ ਹੁਣ ਅਲਟੀਮੇਟਲੀ ਇਹ ਇੰਟਰਸਟ ਰੇਟ ਆ ਜਿਹੜੇ ਹੌਲੀ ਹੌਲੀ ਘਟਣਗੇ ਹੀ, ਤੇ ਇਹ ਗੱਲ ਮੈਜੋਰਿਟੀ ਆਫ ਦਾ ਪੀਪਲ ਉਹਨਾਂ ਨੂੰ ਕਲੀਅਰ ਆ ਬਈ ਇਸ ਸਾਲ ਦੇ ਦਸੰਬਰ ਜਾਂ ਅਗਲੇ ਸਾਲ ਦੇ ਜਨਵਰੀ ਤੱਕ ਜਾਂਦਿਆਂ ਜਾਂਦਿਆਂ ਇੰਟਰਸਟ ਰੇਟ ਆ ਜਿਹੜੇ ਉਹਨਾਂ ਚ ਸਿਗਨੀਫਿਕੈਂਟ ਚੇਂਜ ਆ ਜਿਹੜੀ ਆ ਜਾਣੀ ਆ, ਤੇ 25 ਦੇ ਅੱਧ ਤੱਕ ਜਾ ਕੇ ਇੰਟਰਸਟ ਰੇਟ 3.5-4 ਰਹਿ ਜਾਣੇ ਆ। ਪਹਿਲਾਂ ਵਾਂਗੂ ਕਦੇ ਵੀ ਨੀ ਹੋਣੇ ਜਿਹੜੇ ਇੰਟਰਸਟ ਰੇਟ ਪਹਿਲਾਂ ਜਿੰਨੇ 2% ਤੋਂ ਘੱਟ ਵੀ ਰਹਿ ਗਏ ਸੀ, ਉਹ ਤਾਂ ਕਦੇ ਹੋਣੇ ਨੀ ਆਉਣ ਵਾਲੇ ਨੇੜ ਫਿਊਚਰ ਦੇ ਵਿੱਚ 5-7 ਸਾਲਾਂ ਦੇ ਵਿੱਚ। ਤੇ ਇਹਦੇ ਬਾਰੇ ਵੀ ਜਿਹੜੇ ਇਕੋਨੋਮਿਸਟ ਆ ਉਹ ਮਤਭੇਦ ਰੱਖਦੇ ਆ ਵੀ ਕੀ ਉਹ ਠੀਕ ਵੀ ਸੀ ਜਿਹੜੇ ਇੰਨੇ ਜ਼ਿਆਦਾ ਇੰਟਰਸਟ ਰੇਟ ਘਟਾਉਣੇ ਆ। ਚਲੋ ਅਲੱਗ ਗੱਲ ਹੈ ਜੀ, ਅੱਜ ਸਾਰਿਆਂ ਨੇ ਤੁਹਾਨੂੰ ਪਤਾ ਹੀ ਹੈ ਬਈ 0.25 ਇੰਟਰਸਟ ਰੇਟ ਆ ਜਿਹੜਾ ਉਹ ਸਾਰਿਆਂ ਨੇ ਸੁਣ ਹੀ ਲਿਆ। ਅਜੇ ਵੀ ਲੋਕਾਂ ਦੇ ਵਿੱਚ ਨਾ ਬਹੁਤ ਸਾਰੇ ਮਤਭੇਦ ਆ, ਭੇਦ ਆ, ਬਹੁਤ ਸਾਰੀਆਂ ਕਨਫਿਊਜ਼ਨਸ ਨੇ ਬਈ ਇੰਟਰਸਟ ਰੇਟ ਘਟਾਉਣ ਵਧਾਉਣ ਦੇ ਨਾਲ ਕੀ ਹੁੰਦਾ, ਕੀ ਹੋਣਾ ਚਾਹੀਦਾ, ਮਹਿੰਗਾਈ, ਈਵਨ ਇਹਨਾਂ ਗੱਲਾਂ ਬਾਰੇ ਵੀ ਮਤਭੇਦ ਨੇ ਵੀ ਮਹਿੰਗਾਈ ਕੀ ਹੁੰਦੀ ਆ, ਮਹਿੰਗਾਈ ਕਿਵੇਂ ਕੰਮ ਕਰਦੀ ਆ, ਇਹਦਾ ਨੁਕਸਾਨ ਕੀ ਹੁੰਦਾ, ਇਹਦਾ ਕਿਸੇ ਨੂੰ ਫਾਇਦਾ ਕੀ ਹੁੰਦਾ, ਇਹਨਾਂ ਗੱਲਾਂ ਬਾਰੇ ਆਪਾਂ ਨਾ ਥੋੜੀ ਜਿਹੀ ਗੱਲਬਾਤ ਕਰਾਂਗੇ ਦੋਸਤੋ। ਤੇ ਤੁਸੀਂ ਜੁੜੇ ਰਹੋ ਸਾਡੇ ਪ੍ਰੋਗਰਾਮ ਦੇ ਨਾਲ। ਵੈਸੇ ਤਾਂ ਆਪਣੇ ਆਪ ਦੇ ਵਿੱਚ ਜਿਹੜੀ ਮਹਿੰਗਾਈ ਆ ਉਹ ਇਹ ਹੈ ਬਈ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਹੁੰਦੀਆਂ ਉਹ ਹੌਲੀ ਹੌਲੀ ਕਰਕੇ ਸਟੱਡੀ ਜਿਹੜੀ ਗ੍ਰੈਜੂਅਲ ਐਂਡ ਸਟੱਡੀ ਜਾਣੀ ਧੀਮੀ ਧੀਮੀ ਗਤੀ ਦੇ ਨਾਲ ਥੋੜੀਆਂ ਥੋੜੀਆਂ ਜੇ ਉਹ ਮਹਿੰਗੀਆਂ ਹੁੰਦੀਆਂ ਜਾਣ ਇਹਨੂੰ ਮਹਿੰਗਾਈ ਕਹਿੰਦੇ। ਹੁਣ ਤੁਸੀਂ ਕਹੋ ਧੀਮੀ ਧੀਮੀ ਗਤੀ ਦੇ ਨਾਲ ਥੋੜੀਆਂ ਥੋੜੀਆਂ ਮਹਿੰਗੀਆਂ ਹੁੰਦੀਆਂ ਜਾਣ ਇਹਦਾ ਕੀ ਮਤਲਬ? ਗੱਲ ਅਸਲ ਦੇ ਵਿੱਚ ਇਹ ਹੈ ਬਈ ਜੇ ਇਹਦਾ ਮਤਲਬ ਨੀ ਸਮਝੇ ਤਾਂ ਇਹ ਤੋਂ ਜਿਹੜੀ ਪੁੱਠੀ ਗੱਲ ਕਰੀਏ ਉਹਦਾ ਮਤਲਬ ਚੰਗੀ ਤਰ੍ਹਾਂ ਸਮਝ ਲੱਗ ਜਾਣਾ। ਬਈ ਜੇ ਚੀਜ਼ਾਂ ਇੱਕੋ ਦਮ ਛਾਲ ਮਾਰ ਕੇ ਵੱਧ ਜਾਣ ਤੇ ਉਹਦਾ ਇਫੈਕਟ ਤੁਹਾਨੂੰ ਪਤਾ ਹੀ ਆ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਕਿਵੇਂ ਹੁੰਦਾ ਤੇ ਆ 2 ਸਾਲ ਤੁਸੀਂ ਨਜ਼ਾਰੇ ਵੇਖ ਲਿਆ ਉਹਦੇ ਵੀ ਸਾਹ ਆਉਣਾ ਔਖਾ ਹੋ ਗਿਆ ਲੋਕਾਂ ਦਾ, ਖਿੱਚ ਖਿੱਚ ਕੇ ਸਾਹ ਲੈਂਦੇ ਆ ਪੂਰੇ ਛਾਤੀ ਫੁਲਾ ਕੇ ਬਈ ਹਾਏ ਇੰਨੀ ਮਹਿੰਗਾਈ, ਹਾਏ ਜੋਬ ਚਲੀ ਗਈ, ਜਿਹੜਾ ਪੈਸਾ ਬਣਦਾ ਉਹਦਾ ਕੁਛ ਆਉਂਦਾ ਨੀ, ਜਿਹੜੀ ਚੀਜ਼ $2 ਦੀ ਆਉਂਦੀ ਸੀ ਉਹ $4 ਦੀ ਹੋ ਗਈ ਆ, ਜਿਹੜੀ $100 ਦੀ ਆਉਂਦੀ ਸੀ $400 ਦੀ ਹੋ ਗਈ ਆ, ਕੀ ਕਰੀਏ ਤਨਖਾਹਾਂ ਉੱਥੇ ਹੀ ਖੜੀਆਂ। ਉਹ ਹੁੰਦਾ ਮਹਿੰਗਾਈ ਦਾ ਇੱਕੋ ਦਮ ਵੱਧ ਜਾਣਾ, ਕਚੂੰਬਰ ਕੱਢ ਦੇਣਾ ਗ੍ਰੈਜੂਅਲੀ ਤੇ ਥੋੜਾ ਥੋੜਾ ਕਰਕੇ ਮਹਿੰਗਾਈ ਦਾ ਵਧਣਾ। ਐਕਚੁਅਲੀ ਤਾਂ ਇਨਫਲੇਸ਼ਨ ਉਹ ਹੋਣੀ ਚਾਹੀਦੀ ਆ ਜਿਹੜੀ ਇਕੋਨਮੀ ਲਈ ਚੰਗੀ ਹੁੰਦੀ ਆ। ਹੁਣ ਮਹਿੰਗਾਈ ਹੋਣ ਦੇ ਅਸਲ ਦੇ ਤੁਸੀਂ ਇਹ ਨਾ ਅੰਦਾਜ਼ਾ ਕੱਢ ਲਓ ਆਊਟ ਆਫ ਕੰਟੈਕਸਟ ਲੈ ਕੇ ਵੀ ਮਹਿੰਗਾਈ ਹੋਣੀ ਚੰਗੀ ਗੱਲ ਆ, ਨਹੀਂ। ਮੇਰੀ ਸਾਰੀ ਗੱਲ ਨੂੰ ਇਨ ਟੋਟੈਲਿਟੀ ਜੇ ਸੁਣ ਰਹੇ ਹੋ ਤਾਂ ਤੁਸੀਂ ਇਹਦਾ ਮਤਲਬ ਆ ਜਿਹੜਾ ਉਹ ਸਮਝ ਗਏ ਹੋਵੋਗੇ। ਮਹਿੰਗਾਈ ਦੇ ਕਾਰਨ ਕਾਫੀ ਸਾਰੇ ਹੁੰਦੇ ਨੇ, ਇੱਕ ਕਾਰਨ ਤਾਂ ਇਹਦਾ ਇਹ ਹੁੰਦਾ ਬਈ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਨਾ, ਜਿਹੜੀਆਂ ਚੀਜ਼ਾਂ ਮਤਲਬ ਮੈਨੂਫੈਕਚਰ ਹੁੰਦੀਆਂ ਨੇ ਬਣਦੀਆਂ ਨੇ ਜਾਂ ਜਿਹੜੀਆਂ ਸਰਵਿਸਿਜ਼ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹਨਾਂ ਦੀ ਜਿਹੜੀ ਲੋੜ ਆ ਜਦੋਂ ਵੱਧ ਜਾਂਦੀ ਆ ਤੇ ਫਿਰ ਉਸ ਕਰਕੇ ਵੀ ਮਹਿੰਗਾਈ ਹੋ ਜਾਂਦੀ ਆ। ਤੇ ਦੂਜੀ ਗੱਲ ਇਹ ਹੈ ਜੀ ਬਈ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਜਿਹੜੀਆਂ ਚੀਜ਼ਾਂ ਬਣਾਉਣ ਦੇ ਉੱਤੇ ਖਰਚਾ ਆਉਂਦਾ ਜਦੋਂ ਉਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਤੇ ਫੇਰ ਵੀ ਮਹਿੰਗਾਈ ਹੋ ਜਾਂਦੀ ਆ। ਤੇ ਮਹਿੰਗਾਈ ਇਸ ਕਰਕੇ ਵੀ ਹੋ ਜਾਂਦੀ ਆ ਬਈ ਕਈ ਵਾਰੀ ਕਿਸੇ ਚੀਜ਼ ਦੀ ਸੋਸਾਇਟੀ ਦੇ ਵਿੱਚ ਲੋੜ ਵੀ ਨਹੀਂ ਹੁੰਦੀ ਜਾਂ ਘੱਟ ਲੋੜ ਹੁੰਦੀ ਆ, ਉਹਨੂੰ ਲਿਸ਼ਕਾ ਕੇ ਉਹਦੀ ਮਾਰਕੀਟਿੰਗ ਕਰਕੇ ਆਰਟੀਫਿਸ਼ੀਅਲ ਲੋੜ ਕ੍ਰੀਏਟ ਕਰਕੇ ਆਰਟੀਫਿਸ਼ੀਅਲੀ ਕਿਸੇ ਚੀਜ਼ ਦੀ ਹੋਲਡਿੰਗ ਹੀ ਪਹਿਲਾਂ ਜਾਣ ਬੁੱਝ ਕੇ ਉਹਨੂੰ ਜਮਾ ਇੰਨਾ ਕਰ ਲਿਆ ਜਾਂਦਾ ਵੀ ਮਾਰਕੀਟ ਦੇ ਵਿੱਚ ਥੋੜ ਪੈਦਾ ਕਰ ਦਿੱਤੀ ਜਾਂਦੀ ਆ ਤੇ ਲੱਗਦਾ ਲੋਕਾਂ ਨੂੰ ਸੱਚੀ ਥੋੜ ਆ ਇਹਦੀ ਤੇ ਉਹ ਐਕਚੁਅਲੀ ਹੁੰਦੀ ਨੀ ਤੇ ਇਸ ਕਰਕੇ ਵੀ ਮਹਿੰਗਾਈ ਆ ਜਿਹੜੀ ਉਹ ਵੱਧ ਜਾਂਦੀ ਆ। ਕਈ ਵਾਰੀ ਜਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਉਹ ਸਿਸਟਮ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਉਹਦੇ ਵਿੱਚ ਬਿਲਟ ਇਨ ਹੁੰਦੀ ਆ ਇਨਫਲੇਸ਼ਨ, ਜਿਵੇਂ ਚੀਜ਼ਾਂ ਜਿਵੇਂ ਜਿਵੇਂ ਚੀਜ਼ਾਂ ਉਹ ਬਣੀ ਜਾਂਦੀਆਂ ਉਵੇਂ ਉਵੇਂ ਨਾਲ ਦੀ ਨਾਲ ਮਹਿੰਗਾਈ ਆ ਜਿਹੜੀ ਉਹ ਵੀ ਵਧੀ ਜਾਂਦੀ ਆ। ਵੈਸੇ ਤਾਂ ਅੱਡ ਅੱਡ ਦੇਸ਼ਾਂ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਮਹਿੰਗਾਈ ਆ ਜਿਹੜੀ ਇਹਨੂੰ ਦੇਖਿਆ ਜਾਂਦਾ ਵੀ ਕਿਵੇਂ ਵਧੇ। ਸਾਡੇ ਦੇਸ਼ ਦੇ ਵਿੱਚ ਇੱਕ ਦਿਨ ਮੈਂ ਤੁਹਾਨੂੰ ਬੜੀ ਡਿਟੇਲ ਦੇ ਵਿੱਚ ਲਿਸਟਾਂ ਕੱਢ ਕੇ ਸੁਣਾਈਆਂ ਸੀ ਬਈ 700 ਚੀਜ਼ਾਂ ਨੇ ਗੁੱਡਸ ਤੇ ਸਰਵਿਸਿਜ਼ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਜਿਹੜਾ ਆਪਣਾ ਜਿਹੜਾ ਪ੍ਰਾਈਸ ਇੰਡੈਕਸ ਆ ਜਾਂ ਕੋਸਟ ਆਫ ਲਿਵਿੰਗ ਇੰਡੈਕਸ ਕਹਿ ਲਓ ਉਹ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਜੇ ਤੁਸੀਂ ਸਪੈਸੀਫਿਕਲੀ ਕਹਿਣਾ ਤਾਂ ਉਹ 700 ਚੀਜ਼ਾਂ ਦੀਆਂ ਕੀਮਤਾਂ ਮਹੀਨੇ ਬਾਅਦ ਜਿਹੜੀਆਂ ਚੇਂਜ ਹੁੰਦੀਆਂ ਉਹਨਾਂ ਨੂੰ ਵੇਖ ਕੇ ਮਹਿੰਗਾਈ ਹੈ ਜਿਹੜੀ ਉਹ ਮੇਜ਼ਰ ਕੀਤੀ ਜਾਂਦੀ ਆ। ਤੇ ਇਹਦੇ ਬਾਰੇ ਬਹੁਤ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਵੀ ਜਿਵੇਂ ਹੁਣ ਮਹਿੰਗਾਈ ਹੈ ਜਿਹੜੀ ਜੇ ਹੁਣ 0.25% ਘੱਟ ਗਈ ਆ ਤਾਂ ਉਹ ਕਹਿਣਗੇ ਚੀਜ਼ਾਂ ਸਸਤੀਆਂ ਹੋ ਗਈਆਂ। ਚੀਜ਼ਾਂ ਸਸਤੀਆਂ ਨਹੀਂ ਹੁੰਦੀਆਂ ਦੋਸਤੋ, ਮਹਿੰਗਾਈ ਇਨਫਲੇਸ਼ਨ ਚੀਜ਼ਾਂ ਦੇ ਮਹਿੰਗਾ ਹੋਣ ਦੀ ਦਰ ਥੋੜੀ ਜਿਹੀ ਘਟੀ ਆ 0.25%। ਮਹਿੰਗਾਈ ਕੈਲਕੂਲੇਟ ਕਿਵੇਂ ਹੁੰਦੀ? ਜਿਵੇਂ ਪਿਛਲੇ ਸਾਲ ਤੁਸੀਂ ਸਮਝੋ ਵੀ ਪਿਛਲੇ ਸਾਲ ਜੁਲਾਈ ਮਹੀਨੇ ਦੇ ਵਿੱਚ ਕੋਈ ਚੀਜ਼ ਆ ਜਿਹੜੀ ਉਹ $100 ਦੀ ਸੀਗੀ ਸਪੋਜ਼, ਤੇ ਹੁਣ ਉਹ ਇਸੇ ਸਾਲ ਉਹ ਹੈਗੀ ਆ ਇਸੇ ਜੁਲਾਈ ਮਹੀਨੇ ਚ ਉਹ ਚੀਜ਼ $104 ਦੀ। ਇਹਦਾ ਮਤਲਬ 4% ਮਹਿੰਗਾਈ ਹੋਈ ਆ। ਹੁਣ ਜੇ 4% ਤੋਂ ਆਪਾਂ ਕਹੀਏ ਮਹਿੰਗਾਈ ਦੀ ਦਰ 3% ਰਹਿ ਜੇ, ਇਟ ਡਜ਼ਨਟ ਮੀਨ ਵੀ ਉਹ ਚੀਜ਼ $104 ਤੋਂ ਘੱਟ ਜੂ। ਇਹਦਾ ਮਤਲਬ ਆ ਵੀ ਅਗਲੇ ਸਾਲ ਜੇ ਹੁਣ ਉਹ $104 ਦੀ ਹੈ, ਅਗਲੇ ਸਾਲ 104 ਦੇ ਉੱਤੇ 3% ਦੇ ਹਿਸਾਬ ਨਾਲ ਇੰਨੀ ਵਧੂਗੀ, ਘਟਣੀ ਨੀ ਉਹ। ਇਸ ਕਰਕੇ ਜਿਹੜੇ ਆਰਥਿਕ ਮਾਹਰ ਨੇ ਉਹ ਇਸ ਚੀਜ਼ ਦਾ ਖਿਆਲ ਰੱਖਦੇ ਨੇ ਬਈ ਜਦੋਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ, ਇੱਕ ਜਾਂ ਇਹ ਕਹਿ ਲਓ ਵੀ ਇੱਕ ਹੱਦ ਤੋਂ ਵੱਧ ਜਾਂਦੀ ਹੈ, ਕਿਉਂਕਿ ਚੀਜ਼ਾਂ ਨੇ ਤਾਂ ਕਦੇ ਵਾਪਸ ਆਉਣਾ ਨੀ, ਸਸਤੀਆਂ ਹੋਣੀਆਂ ਨੀ, ਅਨਲੈਸ ਕੋਈ ਅਨਐਕਸਪੈਕਟਡ ਚੀਜ਼ ਹੋਵੇ, ਉਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ। ਇਸ ਕਰਕੇ ਟ੍ਰੈਂਡ ਨਾ ਬਣ ਜੇ ਮਹਿੰਗੀਆਂ ਚੀਜ਼ਾਂ ਮਤਲਬ ਰਹਿਣ ਦਾ ਸੋਸਾਇਟੀ ਚ, ਕਿਉਂਕਿ ਇਹਦਾ ਨੁਕਸਾਨ ਸਭ ਤੋਂ ਵੱਡਾ ਇਹ ਹੁੰਦਾ ਬਈ ਜਿਹੜੀ ਜਿਨ੍ਹਾਂ ਦੀ ਇਨਕਮ ਬਹੁਤ ਘੱਟ ਹੁੰਦੀ ਹੈ ਜਾਂ ਜਿਹੜੇ ਮਿਡਲ ਕਲਾਸ ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਕੋਲੇ ਜਿੰਨਾ ਕੁ ਪੈਸਾ ਜਿੰਨੇ ਕੁ ਰਿਸੋਰਸਿਸ ਹੁੰਦੇ ਨੇ ਉਹਦੇ ਨਾਲ ਉਹ ਜ਼ਿੰਦਗੀ ਨੂੰ ਹਾਰਡਲੀ ਰਨ ਕਰਦੇ ਨੇ ਧੱਕਾ ਲਾ ਕੇ, ਤੇ ਜਦੋਂ ਚੀਜ਼ਾਂ ਇੰਨੀਆਂ ਮਹਿੰਗੀਆਂ ਹੋ ਜਾਂਦੀਆਂ ਉਹਨਾਂ ਦੇ ਪੈਸਿਆਂ ਦੀ ਜਿਹੜੇ ਉਹਨਾਂ ਨੂੰ ਮਿਲਦੇ ਆ ਉਹਦੀ ਪਰਚੇਜ਼ਿੰਗ ਪਾਵਰ ਜਾਂ ਖਰੀਦ ਸ਼ਕਤੀ ਬਹੁਤ ਘੱਟ ਜਾਂਦੀ ਹੈ, ਜਿਸ ਕਰਕੇ ਉਹਦਾ ਸਟੈਂਡਰਡ ਆਫ ਲਿਵਿੰਗ ਆ ਜਿਹੜਾ ਉਹ ਬਹੁਤ ਬੁਰਾ ਹੋ ਜਾਂਦਾ। ਉਹਨਾਂ ਦੇ ਖਾਣ ਪੀਣ ਦਾ, ਉਹਨਾਂ ਦੇ ਰਹਿਣ ਸਹਿਣ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਦਾ ਮਤਲਬ ਤੁਸੀਂ ਸਮਝਦੇ ਹੋ, ਇਹਦੇ ਤੇ ਬਹੁਤ ਮਾੜਾ ਅਸਰ ਪੈਂਦਾ। ਲੋਕ ਮਤਲਬ ਪਾਵਰਟੀ ਲਾਈਨ ਜਿਹਨੂੰ ਕਹਿੰਦੇ ਗਰੀਬੀ ਦੀ ਰੇਖਾ, ਉਸ ਤੋਂ ਥੱਲੇ ਚਲੇ ਜਾਂਦੇ ਆ। ਵੈਸੇ ਤਾਂ ਇਨਕਮ ਇਨਇਕੁਐਲਿਟੀ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਦੇਖੋ, ਦੁਨੀਆਂ ਦੀ ਵੱਡੀ ਬਹੁਗਿਣਤੀ ਜਿਹੜੀ ਉਹ ਉਹਨਾਂ ਦੇ ਹਾਲਾਤ ਇਹ ਨੇ, ਈਵਨ ਕੈਨੇਡਾ ਦੀ ਵੀ ਗੱਲ ਕਰ ਲਏ ਤੁਸੀਂ, ਉਹ ਹਾਰਡਲੀ ਜਾਣੀ ਜ਼ਿੰਦਗੀ ਦੇ ਖਰਚੇ ਤੋੜਦੇ ਨੇ। ਵੈਸੇ ਸਰਕਾਰਾਂ ਉਹਨਾਂ ਲੋਕਾਂ ਦੀ ਪਰਵਾਹ ਨੀ ਕਰਦੀਆਂ, ਪਰ ਮਜਬੂਰੀ ਚ ਕਿਉਂਕਿ ਵੋਟਾਂ ਵਾਟਾਂ ਲੈਣੀਆਂ ਹੁੰਦੀਆਂ, ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਗੱਲ ਸਰਕਾਰਾਂ ਨੂੰ ਕਰਨੀ ਪੈਂਦੀ ਆ। ਅੱਛਾ, ਮਹਿੰਗਾਈ ਹੋਣ ਦੇ ਜਿਹੜੇ ਕਾਰਨ ਨੇ, ਮਹਿੰਗਾਈ ਵਧਣ ਦੇ ਕਾਰਨ ਨੇ ਜਿਹੜੇ, ਇਹ ਬਹੁਤ ਜ਼ਿਆਦਾ ਕਾਰਨ ਨੇ। ਇਹਦੇ ਵਿੱਚ ਆਮ ਕਰਕੇ ਜਿਹੜੇ ਮਾਹਰ ਨੇ ਉਹ ਇਹ ਦੱਸਦੇ ਨੇ ਵੀ ਜਿਵੇਂ ਆਹ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚੀਜ਼ਾਂ ਦੀ ਕੋਸਟ ਵੱਧ ਗਈ, ਡਿਮਾਂਡ ਵੱਧ ਗਈ, ਚੀਜ਼ਾਂ ਬਣਾਉਣ ਦਾ ਜਿਹੜਾ ਰਾ ਮਟੀਰੀਅਲ ਆ ਉਹ ਵੱਧ ਗਿਆ, ਇਹ ਤੋਂ ਬਿਨਾਂ ਉਹ ਕਹਿੰਦੇ ਜੀ ਵੇਜਿਸ ਵੱਧ ਗਈਆਂ, ਆਹ ਹੋ ਗਿਆ ਹੋ ਗਿਆ, ਪਰ ਜਿਹੜਾ ਉਹ ਮੈਂਸ਼ਨ ਨਹੀਂ ਕਰਦੇ ਉਹ ਇਹ ਵੀ ਹੁੰਦਾ ਵੀ ਜਿਹਦੇ ਵਿੱਚ ਚੀਜ਼ਾਂ ਬਣਾਉਣ ਵਾਲੇ ਨੇ ਜਾਂ ਜਿਹੜੇ ਰਿਸੋਰਸਿਸ ਦੇ ਮਾਲਕ ਨੇ, ਜਿਨ੍ਹਾਂ ਦੇ ਕੋਲੇ ਮੀਨਸ ਆਫ ਪ੍ਰੋਡਕਸ਼ਨ ਆ, ਉਹਨਾਂ ਦੀ ਜਿਹੜੀ ਗਰੀਡ ਆ, ਜਦੋਂ ਉਹ ਵੱਧ ਜਾਂਦੀ ਆ ਤੇ ਫੇਰ ਵੀ ਮਹਿੰਗਾਈ ਆ ਜਿਹੜੀ ਵੱਧਦੀ ਆ, ਜਾਂ ਸਿਸਟਮ ਆ ਜਿਹੜਾ ਜੇ ਉਹਨਾਂ ਦੀਆਂ ਪਾਲਿਸੀਜ਼ ਨੂੰ ਫੇਵਰ ਕਰਨ ਲੱਗ ਜੇ ਫੇਰ ਵੀ ਮਹਿੰਗਾਈ ਵੱਧਦੀ ਆ। ਜੇ ਤੁਸੀਂ ਇਹ ਪੱਖ ਦੇਖਣਾ ਹੋਵੇ ਤਾਂ ਘੱਟੋ ਘੱਟ ਅੱਜ ਦੀ ਇੱਕ ਖ਼ਬਰ ਜ਼ਰੂਰ ਹੈਗੀ ਆ ਬਈ ਡੈਮੋਕ੍ਰੇਸੀ ਦੇ ਵਿੱਚ ਜਾਂ ਇਸ ਸਮਾਜ ਦੇ ਵਿੱਚ ਫੇਅਰ ਕੰਪੀਟੀਸ਼ਨ ਹੋਣਾ ਚਾਹੀਦਾ ਆਪਾਂ ਕਹਿੰਦੇ ਹਾਂ। ਜਦੋਂ ਫੇਅਰ ਕੰਪੀਟੀਸ਼ਨ ਨਹੀਂ ਹੁੰਦਾ, ਉੱਪਰੋਂ ਦੇਸਾਂ ਨੂੰ ਫੇਅਰ ਕੰਪੀਟੀਸ਼ਨ ਲੱਗਦਾ ਇਹਨਾਂ ਦੇਸ਼ਾਂ ਦੇ ਵਿੱਚ, ਪਰ ਐਕਚੁਅਲੀ ਵੱਡੀਆਂ ਕੰਪਨੀਆਂ ਦੀ ਮੋਨੋਪੋਲੀ ਹੁੰਦੀ ਆ। ਅੱਜ ਦੀ ਇੱਕ ਤਾਜ਼ਾ ਖ਼ਬਰ ਹੈਗੀ ਆ, ਜੇ ਤੁਸੀਂ ਪੜ੍ਹ ਕੇ ਵੇਖਣਾ ਚਾਹੁੰਦੇ ਹੋ ਤਾਂ ਕੰਪੀਟੀਸ਼ਨ ਬਿਊਰੋ ਆ ਜਿਹੜੀ, ਉਹਨੇ ਦੋਸ਼ ਲਾਇਆ ਵੀ ਜਿਹੜੀਆਂ ਗੈਸ ਕੰਪਨੀਆਂ ਨੇ ਨਾ, ਇਹ ਫੇਅਰ ਕੰਪੀਟੀਸ਼ਨ ਨਹੀਂ ਕਰਦੀਆਂ, ਬਲਕਿ ਇਹ ਰਲ ਮਿਲ ਕੇ ਕੀਮਤਾਂ ਨੂੰ ਵਧਾਉਂਦੀਆਂ ਹੀ ਰਹਿੰਦੀਆਂ ਨੇ। ਇੱਕ ਕੰਪਨੀ ਆ ਜੀ ਕੈਲੀਬਰੇਟ ਕੈਨੇਡਾ, ਉਹ 1700 ਫਿਊਲ ਸਟੇਸ਼ਨ ਦਾ ਜਿਹੜੇ ਉਹਨਾਂ ਨੂੰ ਉਹਨਾਂ ਤੋਂ ਡਾਟਾ ਇਕੱਠਾ ਕਰਕੇ ਕੰਪਨੀਆਂ ਨੂੰ ਪ੍ਰੋਵਾਈਡ ਕਰਦੀ ਆ। ਮਤਲਬ ਦੋਸ਼ ਲੱਗਿਆ, ਜੇ ਪ੍ਰੂਵ ਹੋਣਾ ਨਾ ਹੋਣਾ ਉਹ ਅਗਲੀ ਗੱਲ ਆ, ਤੇ ਉਹਦੇ ਮੁਤਾਬਕ ਇਹ ਜਾਣੀ ਫੇਅਰ ਕੰਪੀਟੀਸ਼ਨ ਨਹੀਂ ਕਰਦੇ ਪ੍ਰਾਈਸਿਸ ਦਾ, ਬਲਕਿ ਰਲ ਮਿਲ ਕੇ ਇਹ ਪ੍ਰਾਈਸਿਸ ਨੂੰ ਉੱਪਰ ਚੱਕਦੇ ਰਹਿੰਦੇ ਨੇ। ਆਮ ਕਰਕੇ ਤੁਸੀਂ ਖ਼ਬਰਾਂ ਪੜ੍ਹਦੇ ਹੋਵੋਗੇ ਗ੍ਰੋਸਰੀ ਸਟੋਰ ਦਾ, ਹੋਰ ਚੀਜ਼ਾਂ ਜਿਹੜੀਆਂ ਵਿਕਦੀਆਂ ਨੇ, ਕਿਵੇਂ ਇਹ ਪ੍ਰਾਈਸ ਫਿਕਸਿੰਗ ਕਰਕੇ, ਫੇਅਰ ਕੰਪੀਟੀਸ਼ਨ ਨਹੀਂ ਹੁੰਦਾ ਇਹਨਾਂ ਦੇ ਵਿੱਚ ਜਿਹਦੇ ਨਾਲ ਪਬਲਿਕ ਨੂੰ ਫਾਇਦਾ ਹੋਵੇ, ਜਿਹੜਾ ਇਸ ਸਿਸਟਮ ਚ ਪ੍ਰਚਾਰ ਕੀਤਾ ਜਾਂਦਾ ਨਾ ਬਈ ਸਾਫ਼ ਤੇ ਸਿੱਧੇ ਤਰੀਕੇ ਦੇ ਨਾਲ ਕੰਪੀਟੀਸ਼ਨ ਹੋਣਾ ਚਾਹੀਦਾ। ਬਹੁਤ ਵਾਰੀ ਸਾਡੇ ਲੋਕ ਸੋਚਦੇ ਨੇ, ਇਹ ਆਮ ਲੋਕ, ਵੀ ਹਾਂ ਜੀ ਹਾਂ ਬਿਜ਼ਨਸ ਦੇ ਵਿੱਚ ਫੇਅਰ ਕੰਪੀਟੀਸ਼ਨ ਹੁੰਦਾ ਤੇ ਉਹਦੇ ਚ ਉਹਦੇ ਜਿੱਥੇ ਕੰਜ਼ਿਊਮਰ ਨੂੰ ਫਾਇਦਾ ਹੁੰਦਾ, ਚੀਜ਼ਾਂ ਵਧੀਆ ਮਿਲਦੀਆਂ, ਸਸਤੀਆਂ ਮਿਲਦੀਆਂ, ਕੁਆਲਿਟੀ ਵਾਲੀਆਂ ਮਿਲਦੀਆਂ, ਤੇ ਉਹਨਾਂ ਨੂੰ ਖਰੀਦਦਾ ਤੇ ਉਹ ਬਿਜ਼ਨਸ ਅੱਗੇ ਵੱਧਦੇ ਆ। ਨਾ ਜਦੋਂ ਤੁਸੀਂ ਡਾਟਾ ਫਰੋਲ ਕੇ ਵੇਖੋਗੇ ਉਹ ਫੇਅਰ ਕੰਪੀਟੀਸ਼ਨ ਨਹੀਂ ਹੁੰਦਾ, ਬਲਕਿ ਰਲ ਮਿਲ ਕੇ ਨਾ, ਪਹਿਲੇ ਕੋਈ ਵੇਲਾ ਹੁੰਦਾ ਜਦੋਂ ਮੋਨੋਪੋਲੀ ਹੁੰਦੀ ਸੀ ਕਿਸੇ ਇੱਕ ਦੀ, ਰਲ ਮਿਲ ਕੇ ਇਹ ਪ੍ਰਾਈਸ ਫਿਕਸ ਕਰ ਦਿੰਦੇ ਨੇ, ਤੇ ਇਸ ਪ੍ਰਾਈਸ ਤੋਂ ਥੱਲੇ ਤਾਂ ਅਸੀਂ ਚੀਜ਼ਾਂ ਦੇਣੀਆਂ ਹੀ ਨਹੀਂ ਦੇਣੀਆਂ। ਤੁਸੀਂ ਸਭ ਜਾਣਦੇ ਜਦੋਂ ਗ੍ਰੋਸਰੀ ਸਟੋਰਾਂ ਦੇ ਵਿੱਚ ਤੁਸੀਂ ਚੀਜ਼ਾਂ ਲੈਣ ਜਾਂਦੇ ਹੋ ਨਾ, ਜਿਹੜੇ ਮਰਜ਼ੀ ਸਟੋਰ ਦੇ ਵਿੱਚ ਚਲੇ ਜਾਓ ਤੁਹਾਨੂੰ ਪਤਾ ਵੀ ਆਹ ਚੀਜ਼ ਇੱਦੂ ਸਸਤੀ ਤਾਂ ਮਿਲਦੀ ਨਹੀਂ। ਇਸ ਕਰਕੇ ਮਹਿੰਗਾਈ ਵਧਣ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ। ਸਰਕਾਰ ਦੀ ਦੇਖੋ, ਵਧੀਆ ਸਮਾਜ ਦੇ ਵਿੱਚ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਬਹੁ ਗਿਣਤੀ ਹੈ ਜਿਹੜੀ, ਉਹਦੇ ਹਿੱਤ ਆ, ਉਹ ਪ੍ਰੋਟੈਕਟਡ ਰਹਿਣ ਦਾ ਸਟੈਂਡਰਡ ਆਫ ਲਿਵਿੰਗ ਆ ਜਿਹੜਾ ਉਹ ਠੀਕ ਰਹੇ। ਇਸ ਕਰਕੇ ਇੰਟਰਸਟ ਰੇਟ ਦਾ ਠੀਕ ਹੋਣਾ, ਠੀਕ ਦਾ ਮਤਲਬ 2% ਦੇ ਨੇੜੇ ਹੋਣਾ, ਇਹਨੂੰ ਹੈਲਦੀ ਮੰਨਿਆ ਜਾਂਦਾ, ਵੀ ਜੇ ਇੰਟਰਸਟ ਰੇਟ 2% ਦੇ ਨੇੜੇ ਤੇੜੇ ਇਹਦੇ ਨਾਲ ਇਕੋਨਮੀ ਗਰੋ ਕਰਦੀ ਰਹਿੰਦੀ ਹੈ, ਇਹਦੇ ਨਾਲ ਸਾਰਿਆਂ ਨੂੰ ਰੁਜ਼ਗਾਰ ਮਿਲਦਾ, ਇਹਦੇ ਨਾਲ ਇਨਫਲੇਸ਼ਨ ਮਤਲਬ ਜਿਹੜੀ ਹੈਗੀ ਆ ਕੰਟਰੋਲ ਦੇ ਵਿੱਚ ਰਹਿੰਦੀ ਹੈ, ਸੋਰੀ ਇਨਫਲੇਸ਼ਨ ਜੇ 2% ਹੈ ਤਾਂ ਸਾਰਾ ਕੁਛ ਕੰਟਰੋਲ ਦੇ ਵਿੱਚ ਰਹਿੰਦਾ, ਇੰਟਰਸਟ ਰੇਟ ਆ ਜਿਹੜੇ ਉਹ ਵੀ ਠੀਕ ਰਹਿੰਦੇ ਨੇ, ਤੇ ਜਦੋਂ ਇਨਫਲੇਸ਼ਨ ਉਹ ਵਧਣ ਲੱਗਦੀ ਹੈ ਨਾ ਫਿਰ ਸਰਕਾਰਾਂ ਕਹਿੰਦੀਆਂ ਵੀ ਇੰਟਰਸਟ ਰੇਟ ਵਧਾ ਕੇ ਨਾ ਇਹਨੂੰ ਕੰਟਰੋਲ ਕਰੀਏ, ਕਿਉਂਕਿ ਇੰਟਰਸਟ ਰੇਟ ਵਧਣ ਦੇ ਨਾਲ ਕੀ ਹੋਊਗਾ, ਲੋਕ ਸਪੈਂਡਿੰਗ ਘੱਟ ਕਰਨਗੇ, ਚੀਜ਼ਾਂ ਘੱਟ ਲੈਣਗੇ ਤਾਂ ਫਿਰ ਹੌਲੀ 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 ਮਤਲਬ ਜਿਹੜੀ ਡਿਮਾਂਡ ਆ ਜਿਹੜੀ ਉਹ ਵੀ ਠੀਕ ਹੋਜੂਗੀ, ਅਨਨੈਸੈਸਰੀ ਡਿਮਾਂਡ ਜਿਹੜੀ ਚੱਕੀ ਹੋਈ ਉਹ ਵੀ ਠੀਕ ਹੋਜੂਗੀ, ਤੇ ਹੌਲੀ 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 ਇੱਕ ਦੂਜੇ ਨਾਲ ਇਫੈਕਟ ਕਰਕੇ ਸਾਰੀਆਂ ਸਟ੍ਰਿੰਗ ਜੁੜੀਆਂ ਹੋਈਆਂ ਤੇ ਮਹਿੰਗਾਈ ਕੰਟਰੋਲ ਦੇ ਵਿੱਚ ਆ ਗਈ। ਪਰ ਪਿਛਲੇ ਸਮੇਂ ਦੇ ਵਿੱਚ ਵੇਖਿਆ ਸੀ ਵੀ ਉਲਟਾ ਸਗੋਂ ਹੋਇਆ ਇਹ ਹੈ ਵੀ ਇੰਟਰਸਟ ਰੇਟ ਵਧਾਉਣ ਦੇ ਨਾਲ ਵੀ ਮਹਿੰਗਾਈ ਦੇ ਵਿੱਚ ਕੰਟਰੀਬਿਊਸ਼ਨ ਹੋਈ, ਇਨਫਲੇਸ਼ਨ ਖੁਦ ਵਧੀ ਹੈ ਇੰਟਰਸਟ ਰੇਟ ਵਧਣ ਦੇ ਨਾਲ, ਇਸ ਕਰਕੇ ਸਰਕਾਰ ਨੂੰ ਔਖਾ ਹੋ ਗਿਆ ਸੀ। ਅਨਐਕਸਪੈਕਟਿਡ ਕੋਵਿਡ ਆਉਣ ਦੇ ਨਾਲ ਜਿਹੜੀ ਸਪਲਾਈ ਚੇਨ ਦੇ ਵਿੱਚ ਡਿਸਟਰਪਸ਼ਨ ਆ ਉਹ ਹੋਣ ਦੇ ਨਾਲ ਵੀ ਮਹਿੰਗਾਈ ਵਧੀ ਹੈ, ਬਹੁਤ ਥਾਵਾਂ ਦੇ ਉੱਤੇ ਕੰਮ ਕਰਨ ਵਾਲੇ ਲੋਕ ਨਹੀਂ ਸੀ ਮਿਲਦੇ, ਬਹੁਤ ਥਾਵਾਂ ਦੇ ਉੱਤੇ ਟਰਾਂਸਪੋਰਟੇਸ਼ਨ ਦੀਆਂ ਪ੍ਰੋਬਲਮ ਸੀ, ਬਹੁਤ ਥਾਵਾਂ ਦੇ ਉੱਤੇ ਫੈਸਿਲਿਟੀਜ਼ ਜਿਹੜੀਆਂ ਜਿੱਥੇ ਚੀਜ਼ਾਂ ਬਣਦੀਆਂ ਬੰਦ ਹੋ ਗਈਆਂ ਸੀ, ਉਹਦੇ ਇਫੈਕਟਸ ਆ ਜਿਹੜੇ ਇੱਕ ਦੂਜੇ ਨਾਲ ਜੁੜ ਕੇ ਚੇਨ ਇਫੈਕਟ ਆ ਜਿਹੜੇ ਇੰਨੇ ਹੋ ਗਏ ਸੀ, ਕਿਉਂਕਿ ਅੱਜ ਕੱਲ੍ਹ ਜਿਹੜੀ ਇਕੋਨਮੀ ਆ ਉਹ ਗਲੋਬਲ ਇਕੋਨਮੀ ਇੱਕ ਦੂਜੇ ਦੇਸ਼ਾਂ ਦੇ ਨਾਲ ਜੁੜੀ ਹੋਈ ਆ, ਉਹ ਚੇਨ ਇਫੈਕਟ ਹੁੰਦੇ ਹੁੰਦੇ ਇੱਕ ਥਾਂ ਤੋਂ ਹੁੰਦੇ ਹੁੰਦੇ ਗਾਂਹ ਅਸਰ ਕਰਦੇ ਸੀ ਜਾ ਕੇ, ਜਿਹਦੇ ਕਰਕੇ ਅਨਐਕਸਪੈਕਟਡ ਹੋ ਗਿਆ ਸੀ। ਪਰ ਅਸੀਂ ਉਮੀਦ ਕਰ ਸਕਦੇ ਹਾਂ ਬਈ ਫੇਰ ਵੀ ਲੋਕ ਜਿਹੜੇ 2-2.5 ਸਾਲ ਕਾਫੀ ਔਖੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੌਖੇ ਹੋਣਗੇ, ਅਸੀਂ ਉਮੀਦ ਹੀ ਕਰ ਸਕਦੇ ਹਾਂ। ਬਾਕੀ ਜੀ ਪੰਜਾਬੀ ਚ ਕਹਿੰਦੇ ਹੁੰਦੇ ਆ ਬਈ ਲੋਕ ਤਾਂ ਜਿਵੇਂ ਊਠ ਦਾ ਬੁੱਲ ਕਦੋਂ ਡਿੱਗੂਗਾ ਸਰਕਾਰ ਦੇ ਮੂੰਹ ਵੱਲ ਵੇਖਦੇ ਨੇ। ਬਾਕੀ ਹੁਣ ਸਰਕਾਰ ਜੀ ਦੇ ਵਸ ਦੇ ਵਿੱਚ ਹੁੰਦਾ ਵੀ ਸਰਕਾਰ ਜੀ ਕਿਹਨੂੰ ਫੇਵਰ ਕਰਦੇ ਨੇ, ਉਹ ਵੱਡੇ ਮਗਰਮੱਛਾਂ ਨੂੰ ਫੇਵਰ ਕਰਦੇ ਨੇ ਕਿ ਆਮ ਲੋਕਾਂ ਨੂੰ ਫੇਵਰ ਕਰਦੇ ਨੇ। ਖੈਰ ਚੰਗੀ ਗੱਲ ਇਹ ਹੈ ਬਈ ਬਈ ਜਿਹੜਾ ਇੰਟਰਸਟ ਰੇਟ ਆ ਥੋੜਾ ਜਿਹਾ ਘਟਿਆ, ਪਰ ਇਹਦਾ ਮਤਲਬ ਇਹ ਨੀ ਵੀ ਜੇ ਥੋੜਾ ਜਿਹਾ ਘੱਟ ਗਿਆ ਇਹਦੇ ਇਫੈਕਟ ਹੁਣੇ ਹੀ ਸ਼ੁਰੂ ਹੋ ਜਾਣਗੇ, ਜਾਂ ਆਪਾਂ ਨੂੰ ਇੰਨੀ ਆਸ ਲਾ ਲੈਣੀ ਚਾਹੀਦੀ ਆ ਵੀ ਕੋਈ ਕਰਿਸ਼ਮਾ ਹੋਜੂ, ਪਤਾ ਨਹੀਂ ਇੰਟਰਸਟ ਰੇਟ ਘਟਣ ਲੱਗ ਗਏ ਤੇ ਬਹੁਤ ਕੁਛ ਹੋਜੂਗਾ, ਬਹੁਤ ਕੁਛ ਉਹ ਨਹੀਂ ਹੋਣਾ। ਹਾਂ, ਇੰਟਰਸਟ ਰੇਟ ਵਧਣ ਦੇ ਨਾਲ ਕਾਫੀ ਕੁਛ ਡਿਸਰਪਸ਼ਨ ਹੋ ਗਈ ਸੀ, ਇੰਟਰਸਟ ਰੇਟ ਘਟਣ ਦੇ ਨਾਲ ਮਤਲਬ ਉਹ ਜਿੰਨਾ ਕੁਛ ਹੋਇਆ ਮਾੜਾ ਉਹ ਕੈਂਸਲ ਹੋਜੂ, ਇਹ ਹੋਣ ਦੀ ਸੰਭਾਵਨਾ ਜਿਹੜੀ ਘੱਟ ਆ, ਕਿਉਂਕਿ ਮਹਿੰਗਾਈ ਇਸ ਲੈਵਲ ਤੇ ਪਹੁੰਚ ਗਈ ਆ ਬਈ ਉਹਦੇ ਜਿਹੜੇ ਇਫੈਕਟਸ ਨੇ, ਮਤਲਬ ਉਹਦੇ ਜਿਹੜੇ ਬੈਡ ਇਫੈਕਟਸ ਨੇ, ਨੈਗੇਟਿਵ ਇਫੈਕਟਸ ਨੇ, ਉਹਨਾਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਇੰਨਾ ਕੁ ਪ੍ਰਭਾਵਿਤ ਕਰਦਾ ਵੀ ਲੋਕਾਂ ਦਾ ਹੁਣ ਵਿਸ਼ਵਾਸ ਨੀ ਵੱਜ ਰਿਹਾ। ਲੋਕ ਕਹਿੰਦੇ ਜੀ 0.25 ਛੱਡ ਕੇ ਭਾਵੇਂ 1.25% ਘਟਾ ਦਿੰਦੇ, ਹੁਣ ਤਾਂ ਸਾਡਾ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ, ਤੇ ਹੁਣ ਪਤਾ ਨੀ ਉਹ ਨੁਕਸਾਨ ਦੀ ਭਰਪਾਈ ਆ ਜਿਹੜੀ ਉਹ ਕਦੋਂ ਹੋਊਗੀ। ਖੈਰ ਜੀ, ਆਪਾਂ ਡਿਸਕਸ਼ਨ ਇਹਦੇ ਉੱਤੇ ਕਰਦੇ ਰਹਾਂਗੇ, ਹੋਰ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
4167322611, 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241, 647-769-0241।
ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰਦੇ ਨੇ ਨਿੱਕੇ ਨਾਟਕ ਵੱਡੀਆਂ ਗੱਲਾਂ Season 4। ਇੱਕ ਟਿਕਟ ਵਿੱਚ ਵੇਖੋ 3 ਨਾਟਕ। ਸਕੈਨ 2021 RAC ਟਿਕਟ ਅਤੇ ਵਿਰਾਮ, ਅਜਿਹੀਆਂ ਕਹਾਣੀਆਂ ਜੋ ਤੁਹਾਡੇ ਦਿਲ ਨੂੰ ਛੂ ਜਾਣਗੀਆਂ। 20 ਅਤੇ 21 ਜੁਲਾਈ ਨੂੰ ਬ੍ਰੈਂਟਨ ਦੇ ਸਿਰਲ ਕਲਾਕ ਥੀਏਟਰ ਵਿਖੇ, ਟਿਕਟਾਂ ਸਿਰਫ $20। ਵਧੇਰੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਨਾ 416-677-1555, 416-677-1555। ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਨਿੱਕੇ ਨਾਟਕ ਵੱਡੀਆਂ ਗੱਲਾਂ Season 4।
ਪ੍ਰੋਗਰਾਮ ਪਸੰਦ ਕਰ ਰਹੇ ਹੋ, ਟੈਕਸਟ ਆ ਰਹੇ ਨੇ ਤੁਹਾਡੇ, ਇੱਕ ਕਾਲਰ ਵੀ ਸਾਡੇ ਨਾਲ ਨੇ। ਹਾਂਜੀ ਨਿੱਕਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ ਕਾਲਰ।
ਹਾਂਜੀ ਬਰਾੜ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਸਰਦਾਰ ਬਲਵਿੰਦਰ ਸਿੰਘ ਜੀ, ਕੀ ਹਾਲ ਤੁਹਾਡਾ?
ਠੀਕ ਠਾਕ ਬਰਾੜ ਜੀ, ਨਾਈਸ ਟੂ ਹੀਅਰ ਯੋਰ ਵੋਇਸ। ਮੈਂ ਸਭ ਠੀਕ ਹੈ।
ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਕੀ ਕਿਹਾ ਤੁਹਾਡਾ ਸਾ ਆਉਣਾ ਬੜਾ ਮੁੱਖਾ ਇੰਟਰਸਟਿਡ ਘਟਣ ਨਾਲ।
ਬੰਦੇ ਦੀ ਕੋਸ਼ਿਸ਼ ਇਹੀ ਰਹਿੰਦੀ ਹੈ, ਬਾਕੀ ਲੱਗਦਾ ਵੀ ਸਾਡੇ ਸਾਹ ਵੀ ਅੱਜ ਕੱਲ ਸਰਕਾਰਾਂ ਦੇ ਗਹਿਣੇ ਪਏ ਹੋਏ। ਹਾਂਜੀ
ਹਾਂਜੀ ਹਾਂਜੀ,
ਜਿਦਾਂ ਤੁਸੀਂ ਕਿਹਾ ਨਾ ਵੀ ਮਤਲਬ ਵਧੀਆ ਦਿਨ, ਜਿਵੇਂ ਸਾਡੇ ਕਹਿੰਦੇ ਅੱਛੇ ਦਿਨ ਆਉਣ ਵਾਲੇ ਆ, ਉਹ 10% ਦੇ ਮੈਨੂੰ ਲੱਗਦੇ ਆ, ਚਲੋ ਰਫਲੀ ਮੈਥ ਦੇ ਹਿਸਾਬ ਨਾਲ ਤਾਂ ਆਉਣਗੇ, ਬਾਕੀ 90% ਦੇ ਮੇਰੀ ਇਕਨੋਮਿਕਸ ਦੱਸਦੀ ਹੈ ਪਰ ਨਹੀਂ ਆਉਣ ਵਾਲੇ। ਹਾਂਜੀ
ਹਾਂਜੀ,
ਕਾਰਨ ਉਹਦਾ ਇਹ ਹੈ ਵੀ ਜਿਹੜਾ ਜਿਵੇਂ ਤੁਸੀਂ ਇੰਟਰਸਟ ਰੇਟ ਦੀ ਗੱਲ ਕੀਤੀ ਆ, ਇੰਟਰਸਟ ਰੇਟ ਤਾਂ ਗਵਰਨਮੈਂਟ ਦੇਖਦੀ ਆ, ਇਕਾਨਮੀ ਜਿਵੇਂ ਆਪਾਂ ਮੰਨ ਲਓ ਐਗਜ਼ਾਮਪਲ ਕੋਈ ਚੀਜ਼ ਆਪਾਂ ਕੁਕਿੰਗ ਕਰ ਰਹੇ ਹਾਂ, ਉਹਦੀ ਹੀਟ ਆਪਾਂ ਵੱਧ ਘੱਟ ਕਰੀ ਜਾਈਦੀ ਆ, ਬਸ ਇਹ ਇੰਟਰਸਟ ਰੇਟ ਦਾ ਮਤਲਬ ਇੰਨਾ ਹੀ ਆ। ਸਰਕਾਰਾਂ ਦੇ ਹੱਥ ਦੇ ਵਿੱਚ ਇਹਦਾ ਬਟਨੇ ਆ, ਜਦੋਂ ਇਹ ਸਮਝਦੇ ਵੀ ਇਹਨੂੰ ਹੁਣ ਥੋੜਾ ਜਿਹਾ ਉੱਚਾ ਕਰਨਾ ਜਾਂ ਨੀਵਾਂ ਕਰਨਾ ਇਕਾਨਮੀ ਨੂੰ ਮਤਲਬ ਬੈਲੈਂਸ ਰੱਖਣ ਦੀ ਖਾਤਰ ਇਹ ਕਰਦੇ ਆ ਜੀ, ਜਦੋਂ ਕਿ ਇਸ ਵੇਲੇ ਜਿਹੜਾ ਇੰਟਰਸਟ ਦਾ ਘਟਾਉਣਾ ਆ ਇਹ ਭਾਵਾਂ ਕਿ ਇਕਨੋਮਿਕਸ ਫੰਡਾਮੈਂਟਲ ਦੇ ਖਿਲਾਫ ਜਾ ਰਿਹਾ, ਪਰ ਜਿਹੜੀ ਕੈਨੇਡੀਅਨ ਇਕਾਨਮੀ ਆ, ਖਾਸ ਕਰਕੇ ਨੰਬਰ 1 ਕੈਨੇਡਾ, ਨੰਬਰ 2 ਆਸਟ੍ਰੇਲੀਆ, ਇਹ ਕਈ ਸਾਲਾਂ ਤੋਂ ਇਹਨਾਂ ਦਾ ਜਿਹੜਾ ਇਕਨੋਮਿਕ ਬੇਸ ਹੈਗਾ ਇਹ ਰੀਅਲ ਸਟੇਟ ਦੇ ਉੱਤੇ ਡਿਪੈਂਡੈਂਟ ਹੈ। ਹਾਂਜੀ, ਤੇ ਜਿਹੜੀ ਰੀਅਲ ਸਟੇਟ ਆ ਇਹਨੂੰ ਜਿਹੜੀ ਮਨੀ ਪਿੱਛੋਂ ਆਉਂਦੀ ਆ ਬਾਹਰੋਂ, ਜਿਹੜੀ ਆਪਾਂ ਇਨਫਲੇਸ਼ਨ ਦੀ ਗੱਲ ਕਰਦੇ ਹਾਂ ਨਾ, ਜਿਹੜੀ ਮਨੀ ਸਪਲਾਈ ਜਦੋਂ ਵੱਧ ਜਾਂਦੀ ਆ ਉਦੋਂ ਹੀ ਇਨਫਲੇਸ਼ਨ ਵੱਧਦੀ ਆ। ਹਾਂਜੀ, ਤੇ ਜਿਹੜੀ ਮਨੀ ਉਸ ਵੇਲੇ ਇਕਾਨਮੀ ਪ੍ਰੋਡਿਊਸ ਨਹੀਂ ਕਰ ਰਹੀ ਕੋਵਿਡ ਦੇ ਦੌਰਾਨ, ਔਰ ਮਨੀ ਸਪਲਾਈ ਇਹਨਾਂ ਨੂੰ ਵਧਾਉਣੀ ਪਈ ਉਸ ਇਕਾਨਮੀ ਨੂੰ ਬਿਲਕੁਲ ਹੀ ਜਿਹੜੀ ਆ ਇਕਾਨਮੀ ਕਲੈਪਸ ਹੋਣ ਤੋਂ ਬਚਾਉਣ ਦੀ ਖਾਤਰ ਇਹਨਾਂ ਨੂੰ ਮਨੀ ਸਪਲਾਈ ਕਰਨੀ ਪਈ। ਜਦੋਂ ਮਨੀ ਸਪਲਾਈ ਕਰਦੇ ਹਾਂ ਤੇ ਮਨੀ ਦੀ ਵੈਲਿਊ ਘੱਟ ਜਾਂਦੀ ਆ, ਮਨੀ ਦੀ ਵੈਲਿਊ ਘੱਟ ਗਈ ਤੇ ਸਾਨੂੰ ਵੇਖਣ ਨੂੰ ਲੱਗਦਾ ਕੰਜ਼ੂਮਰ ਨੂੰ ਸਾਡੇ ਜਿਹੜੇ ਭਾਅ ਵੱਧ ਗਏ, ਇਨਫਲੇਸ਼ਨ ਉਹ ਅਸਲ ਚ ਹੁੰਦਾ ਕਿ ਸਾਡੇ ਡਾਲਰ ਦੀ ਜਿਹੜੀ ਆ ਉਹ ਵੈਲਿਊ ਘਟੀ ਉਨੇ ਪਰਸੈਂਟ, ਜਿੰਨੇ ਪਰਸੈਂਟ ਕਹਿੰਦੇ ਜੀ ਇਨਫਲੇਸ਼ਨ ਵੱਧ ਗਈ ਹੈ। ਇਹ ਸਾਰਾ ਹੀ ਗਵਰਨਮੈਂਟ ਦੇ ਹੱਥ ਦੇ ਵਿੱਚ ਕੰਟਰੋਲ ਹੁੰਦਾ, ਬਿਲਕੁਲ ਮੈਥਮੈਟੀਕਲ ਹੈ ਇਹਦੇ ਵਿੱਚ ਕੋਈ। ਹਾਂ, ਇਹਦੇ ਚ ਜਿਹੜੇ ਕਈ ਫੈਕਟਰ ਜਿਹੜੇ ਅੱਖਾਂ ਤੋਂ ਉਨੇ ਰੱਖੇ ਜਾਂਦੇ ਆ, ਜਿਵੇਂ ਕਿ ਹੁਣ ਇਹਨਾਂ ਨੂੰ ਇਹ ਆ ਵੀ ਜੇ ਅਸੀਂ ਇਸੇ ਤਰੀਕੇ ਨਾਲ ਤੁਰਦੇ ਰਹੇ ਤੇ ਰੀਅਲ ਸਟੇਟ ਜਿਹੜੀ ਆ ਮਾਰਕੀਟ ਕਰੈਸ਼ ਹੋ ਗਈ, ਉਹਦੇ ਨਾਲ ਕੈਨੇਡੀਅਨ ਇਕਾਨਮੀ ਕਰੈਸ਼ ਹੋ ਜਾਏਗੀ। ਇਸ ਕਰਕੇ ਇਹਨਾਂ ਨੇ ਗ੍ਰੈਜੁਅਲੀ ਹੌਲੀ ਹੌਲੀ ਲੋਕਾਂ ਦਾ ਕੰਫੀਡੈਂਸ ਬਣਨ ਦੀ ਖਾਤਰ ਥੋੜਾ ਥੋੜਾ ਇੰਟਰਸਟ ਘਟਾਉਣ ਲੱਗ ਜਾਓ। ਤੁਸੀਂ ਦੇਖੋ ਵੀ ਜਿਹੜਾ ਆਮ ਬੰਦਾ ਉਹਨੂੰ ਕਿੰਨਾ ਕੁ ਫਰਕ ਪੈ ਜੂਗਾ ਜੀ, ਉਹਦੇ ਜੇ ਉਹਨੂੰ ਓਨੇ ਹੀ ਪੈਸੇ ਦੇਣੇ ਪੈਣੇ ਆ, ਪਹਿਲੇ 5 ਸਾਲ ਤਾਂ ਉਹਦੀ ਮੋਰਗੇਜ ਬੇਅਰਲੀ ਓਨੀ ਹੋਈ ਰਹਿਣੀ ਆ, ਭਾਵੇਂ ਇੰਟਰਸਟ ਜਿੰਨਾ ਮਰਜ਼ੀ ਹੋ ਜਾਏ ਜੀ, ਤੇ ਥੋੜਾ ਹੀ ਫਰਕ ਪੈਣਾ। ਤੇ ਬਾਕੀ ਆਪਣੀ ਹੈਗੀ ਆ, ਤੁਸੀਂ ਕਹਿੰਦੇ ਆ ਵੀ ਜਿਹੜੇ ਇਹ ਰਾਕੇ ਵਧਾਉਂਦੇ ਕਾਰਟੈਲ ਆ, ਇਹਨਾਂ ਨੇ ਡਰੱਗ ਡੀਲਰਾਂ ਤੋਂ ਇਹ ਸਿੱਖਿਆ ਵੀ ਪਹਿਲਾਂ ਡਰੱਗ ਡੀਲਰ ਕੀ ਕਰਦੇ ਇੱਕ ਦੂਜੇ ਨੂੰ ਮਾਰੀ ਜਾਂਦੇ ਸੀ, ਉਹਨਾਂ ਨੇ ਸਕੀਮ ਸੋਚੀ ਵੀ ਸਪਲਾਈ ਚੇਨ ਜਿਹੜੀ ਰਲ ਕੇ ਬਣਾਈਏ, ਤੁਸੀਂ ਆਹ ਡਿਪਾਰਟਮੈਂਟ ਸਾਂਭ ਲਓ ਅਸੀਂ ਆਹ ਸਾਂਭ ਲੈਂਦੇ, ਤੇ ਉਹ ਕਾਰਟਲ ਬਣਾ ਕੇ ਇਹ ਫਿਰ ਆਇਲ ਜਿਹੜੇ ਆ ਕੰਪਨੀਆਂ ਇਹਨਾਂ ਦੇ ਵਿੱਚ ਕਾਰਟਲ ਬਣੇ ਹੋਏ ਆ, ਹੁਣ ਗਰੋਸਰੀ ਜਿਹੜੇ ਆ ਸਪਲਾਇਰ ਆ ਉਹਨਾਂ ਦੇ ਵਿੱਚ ਕਾਰਟਲ ਬਣੇ ਹੋਏ ਆ, ਇਹਨਾਂ ਦਾ ਮਤਲਬ ਵੀ ਸਾਰੇ ਇਕੱਠੇ ਬਹਿ ਕੇ ਪ੍ਰਾਈਸ ਸੈੱਟ ਕਰ ਲਓ, ਉਹਦੇ ਤੋਂ ਘੱਟ ਨਾ ਕੋਈ ਵੀ ਵੇਚੇ। ਹਾਂਜੀ, ਕੁਛ ਆਈਟਮਾਂ ਉਹਨਾਂ ਦੀ ਐਕਸੈਪਸ਼ਨ ਜਾਂ ਉਹਨਾਂ ਨੂੰ ਸੇਲ ਕੱਢ ਦਿੰਦੇ ਆ ਡੈਮ ਜਿਹੜੀ ਹੁੰਦੀ ਉਹਦਾ ਭਰਾ, ਬਾਕੀ ਬੇਸਿਕ ਜਿਹੜੀ ਮਾਰਕੀਟ ਆ ਇਹਨਾਂ ਦਾ ਜਿਹੜਾ ਗਰੁੱਪ ਹੁੰਦਾ ਕਾਰਟਲ, ਉਹਦੇ ਜਿਹੜੇ ਆ ਬੋਰਡ ਦੇ ਹਿਸਾਬ ਨਾਲ ਜੀ ਇਹ ਸੀਕਰੇਟ ਜਿਹੜੀਆਂ ਇਹ ਗੱਲਾਂ ਹੁੰਦੀਆਂ। ਗੋਲਫ ਗੋਲਫ ਇਹਨਾਂ ਨੂੰ ਸੋਟੀ ਤਾਂ ਫੜਨੀ ਨਹੀਂ ਆਉਂਦੀ, ਗੋਲਫ ਦਾ ਉੱਥੇ ਡੀਲਾਂ ਹੁੰਦੀਆਂ ਆ ਵੀ ਲੋਕਾਂ ਦੇ ਕੈਮਰੇ ਤੋਂ ਦੂਰ, ਆਡੀਓ ਤੋਂ ਦੂਰ, ਕੀ ਉੱਥੇ ਜਿਹੜਾ ਆ।
ਦੇਖੋ ਬਲਵਿੰਦਰ ਸਿੰਘ ਜੀ, ਗੱਲ ਇਸ ਤਰ੍ਹਾਂ ਵੀ ਜਦੋਂ ਇਹ ਹਾਈ ਇਨਫਲੇਸ਼ਨ ਹੁੰਦੀ ਆ ਨਾ, ਜਿਹੜੇ ਤਕੜੇ ਲੋਕ ਆ ਜਾਂ ਜਿਹੜੀ ਅਪਰ ਮਿਡਲ ਕਲਾਸ ਆ, ਉਹ ਤਾਂ ਕਿਉਂਕਿ ਉਹਨਾਂ ਦੇ ਰਿਸੋਰਸ ਇਹੋ ਜਿਹੇ ਹੁੰਦੇ ਆ, ਇੱਕ ਪਾਸਿਓ ਆਈ ਜਾਣੇ ਦੂਜੇ ਪਾਸੇ ਜਾਈ ਜਾਣਾ, ਉਹਨਾਂ ਨੂੰ ਇੰਨਾ ਫਰਕ ਨਹੀਂ ਪੈਂਦਾ। ਪਰ ਜਿਹੜੇ ਖਾਸ ਕਰਕੇ ਪੈਨਸ਼ਨਰਸ ਹੁੰਦੇ ਨੇ ਨਾ, ਜਾਂ ਫਿਰ ਜਿਹੜੇ ਲੋ ਵੇਜ ਅਰਨਰਸ ਹੁੰਦੇ ਨੇ, ਉਹਨਾਂ ਨੂੰ ਬਹੁਤ ਫਰਕ ਪੈਂਦਾ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਵੱਧਦੀਆਂ ਨੀ, ਪਰ ਖਰਚੇ ਵੱਧ ਜਾਂਦੇ ਨੇ। ਉਧਰੋਂ ਉਮਰ ਦੀ ਸਟੇਜ ਇਹ ਜਿਹੀ ਹੁੰਦੀ ਆ,
ਜਿਹੜੇ ਬੰਦਿਆਂ ਦੇ ਕੋਲ ਐਸੈਟ ਆ ਨਾ, ਜਿਹਨਾਂ ਬੰਦਿਆਂ ਦੇ ਕੋਲ ਐਸੈਟ ਦੇ ਵਿੱਚ ਘੱਟੋ ਘੱਟ ਵੀ 30-40% ਜੇ ਬਹੁਤ ਵੀ ਮਾੜੀ ਇਕਾਨਮੀ ਦੇ ਅਸਾਰ ਹੁਣ 50% ਐਕਟੀਵਿਟੀ ਹੈਗੀ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ। ਉਹਨਾਂ ਨੂੰ ਇਹੀ ਹੁੰਦਾ ਵੀ ਮੇਰੇ ਕੋਲ ਕਿੰਨੀਆਂ ਬਿਲਡਿੰਗਾਂ ਜਾਂ ਕਿੰਨੇ ਖੇਤ ਆ, ਔਰ ਇਹਨਾਂ ਦੀ ਜਿਹੜੀ ਮਰਜ਼ੀ ਕਰੰਸੀ ਦੀ ਵੈਲਿਊ ਹੋ ਜਾਓ, ਨੰਬਰ ਹੀ ਆ, ਉਸ ਹਿਸਾਬ ਨਾਲ ਆਪੇ ਮਾਰਕੀਟ ਨੇ ਐਡਜਸਟ ਕਰ ਲੈਣੇ। ਸੋ ਉਹਨਾਂ ਨੂੰ ਬਹੁਤਾ ਫਰਕ ਨੀ ਪੈਂਦਾ, ਥੋੜਾ ਥੋੜਾ ਪੈਂਦਾ, ਜਿਵੇਂ ਉਹਨਾਂ ਦਾ ਪ੍ਰੋਫਿਟ ਚ ਥੋੜਾ ਘਾਟਾ ਪਊਗਾ, ਮਤਲਬ ਦਰ ਘੱਟ ਜਾਊਗੀ ਪ੍ਰੋਫਿਟ ਦੀ, ਜਾਂ ਥੋੜਾ ਬਹੁਤ ਉਹਨਾਂ ਨੂੰ ਐਡਜਸਟਮੈਂਟ ਕਰਨੀ ਪਊਗੀ। ਲੌਂਗ ਰਨ ਤੇ ਜਿਹਦੇ ਕੋਲ ਸੋਲਿਡ ਐਸੈਟ ਆ, ਉਹ ਸੋਲਿਡ ਐਸੈਟ ਤਾਂ ਉਦਾਂ ਦੇ ਹੀ ਰਹਿਣੇ ਆ, ਉਹਦੇ ਜਿਹੜੇ ਉਹਦੇ ਉਹਦੀ ਜਿਹੜੀ ਵੈਲਿਊ ਉਹ ਜਿਹੜੀ ਉਸ ਵਕਤ ਦੀ ਲੋਕਲ ਕਰੰਸੀ ਆ ਉਹਦੇ ਵਿੱਚ ਕਿਵੇਂ ਉਹਨਾਂ ਗਿਣੇ ਜਾਣੇ ਆ ਉਹ ਆਪੇ ਮਾਰਕੀਟ ਨੂੰ ਐਡਜਸਟ ਕਰ ਲੈਣੀ।
ਬਿਲਕੁਲ ਬਲਵਿੰਦਰ ਸਿੰਘ ਜੀ, ਇਸ ਤਰ੍ਹਾਂ ਵੀ ਹੁੰਦਾ ਨਾ, ਜਿਵੇਂ ਹੁਣ ਜਿਹਨਾਂ ਨੂੰ ਪੈਨਸ਼ਨ ਆ ਜਾਂ ਜਿਹੜੇ ਪੈਨਸ਼ਨ ਦੇ ਨੇੜ ਆ 55-60-70 ਵਾਲੇ, ਦੇਖੋ ਯੰਗ ਬੰਦੇ ਤਾਂ ਹੋਰ ਕੁਛ ਵੀ ਨਾ ਹੋਵੇ ਉਹ ਵੱਧ ਨੰਬਰ ਆਫ ਆਵਰਸ ਲਾ ਕੇ ਕੁਛ ਟਾਈਮ ਲਈ ਸਾਲ ਦੋ ਸਾਲ ਲਈ ਆਫਸੈਟ ਕਰ ਸਕਦੇ, ਪਰ ਜਿਹੜਾ ਇੱਕ ਉਮਰ ਦੀ ਹੱਦ ਪਾਰ ਕਰ ਗਿਆ ਜਿਹਨੂੰ ਪੈਨਸ਼ਨ ਆ ਜਿਹਦੇ ਲਿਮਿਟਡ ਰਿਸੋਰਸਿਸ ਆ ਤੇ ਜਿਹਦੀ ਲਿਮਿਟਡ ਫਿਜ਼ੀਕਲ ਜਿਹੜੀ ਫਿਜ਼ੀਕਲ ਕਪੈਸਿਟੀ ਹੈ ਕੰਮ ਕਰਨ ਦੀ ਬੁੜਾ ਹੋਣ ਦੇ ਨਾਲ, ਉਹ ਤਾਂ ਫਿਰ ਮਾਰ ਹੀ ਚੱਲੂਗਾ,
ਮਾਰ ਚੱਲੂਗਾ। ਬਰਾੜ ਜੀ, ਇਹਨਾਂ ਮੁਲਕਾਂ ਦੇ ਵਿੱਚ ਨਾ ਹੁਣ ਤਾਂ ਚਲੋ ਇਕਨੋਮਿਕ ਜਿਹੜੀ ਬੜੀ ਮਾੜੇ ਲੈਵਲ ਤੇ ਆ, ਜਿਹੜੀਆਂ ਪਹਿਲੋਂ 30-40 ਸਾਲ 50 ਸਾਲ ਪਹਿਲੋਂ ਵੀ ਇਕਾਨਮੀ ਸੀ ਨਾ, ਉਹਦੇ ਵਿੱਚ ਇਹੋ ਹੀ ਕਿਹਾ ਜਾਂਦਾ ਸੀ ਕਿ ਬੁੱਢੇ ਹੋਣ ਤੋਂ ਪਹਿਲਾਂ ਆਪਣਾ ਘਰ ਪੇਡ ਆਫ ਕਰ ਲਓ, ਉਹਨੇ ਭੁੱਖੇ ਮਰੋਗੇ। ਉਹ ਜਦੋਂ ਅੱਛੇ ਦਿਨਾਂ ਦੀਆਂ ਗੱਲਾਂ ਸੀ ਉਦੋਂ ਵੀ ਹੁੰਦਾ ਸੀ ਵੀ ਤੁਸੀਂ 60 ਸਾਲ ਦੀ ਉਮਰ ਤੋਂ ਪਹਿਲਾਂ ਜਿੱਦਾਂ ਦਾ ਵੀ ਤੁਹਾਡੇ ਕੋਲ ਘਰ ਹੈਗਾ ਪੇਡ ਆਫ ਕਰ ਲਓ, ਜਿਹੜੇ ਕੋਈ ਕਾਰ ਦੀ ਪੇਮੈਂਟ ਸਾਰਾ ਕੁਝ ਖਤਮ ਕਰ ਲਓ, ਬਾਅਦ ਚ ਜਿਹੜੇ ਤੁਹਾਨੂੰ ਪੈਸੇ ਮਿਲਣੇ ਉਹਨਾਂ ਦੀ ਹੋ ਸਕਦਾ ਗਰੋਸਰੀ ਹੋਈ ਮਸੀਂ ਆਵੇ ਤੇ ਕੰਮ ਕਰਨ ਜੋਗੇ ਤੁਸੀਂ ਹੋਣਾ ਨੀ, ਤੇ ਮੈਡੀਕਲ ਜਿਹੜਾ ਆ ਸਿਸਟਮ ਉਹ ਔਨ ਟਾਪ ਆ, ਹੈਲਥ ਆਪਣੀ ਠੀਕ ਰੱਖੋ, ਘਰ ਪੇਡ ਆਫ ਕਰ ਲਓ, ਕਾਰ ਜੇ ਹੈਗੀ ਆ ਪੇਡ ਆਫ ਠੀਕ ਹੈ, ਨਹੀਂ ਤਾਂ ਬਿਨਾਂ ਸਾਰੋ ਤੇ ਆਪਣਾ ਆਪ ਹੀ ਲਿਆਓ ਜਾ ਕੇ ਖਰੀਦ ਕੇ ਤੇ ਆਪ ਹੀ ਪਕਾਓ, ਤਾਂ ਹੀ ਤੁਹਾਡੇ ਦਿਨ ਜਿਹੜੇ ਆ ਜਿਹਨੂੰ ਗੋਲਡਨ ਏਜ ਕਹਿੰਦੇ ਆ ਗੋਲਡਨ ਏਜ ਬਣਦੀ ਹੈ, ਨਹੀਂ ਤਾਂ ਧੱਕੇ ਤੋੜੇ ਹੀ ਆ ਬੰਦਾ ਰੋਲਾ ਕੇ ਮਰ ਜਾਂਦਾ ਬਾਅਦ ਚ।
ਬਿਲਕੁਲ ਜੀ, ਬਿਲਕੁਲ, ਧੰਨਵਾਦ ਜੀ, ਧੰਨਵਾਦ, ਬਹੁਤ ਚੰਗਾ ਲੱਗਾ। ਲਓ ਜੀ, ਸਾਡੇ ਨਾਲ ਰਾਜਪਾਲ ਬਰਾੜ ਜੀ ਆ ਗਏ ਨੇ, ਅਸੀਂ ਉਹਨਾਂ ਦੀ ਜਿਹੜੀ ਐਕਸਪਰਟ ਐਡਵਾਈਸ ਆ ਜ਼ਰੂਰ ਸੁਣਨੇ ਆ। ਬਰਾੜ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਾਮ ਅਦਾਬ, ਨਮਸਕਾਰ ਜੀ,
ਸਤਿ ਸ੍ਰੀ ਅਕਾਲ। ਬਰਾੜ ਸਾਹਿਬ, ਵੈਸੇ ਤਾਂ ਚਲੋ ਆਪਾਂ ਵੀਰਵਾਰ ਵਾਲੇ ਦਿਨ ਗੱਲ ਕਰਦੇ ਹਾਂ, ਪਰ ਆਪਾਂ ਤੁਹਾਨੂੰ ਅੱਜ ਬੇਨਤੀ ਕੀਤੀ ਸੀ। ਦੇਖੋ, ਇੰਟਰਸਟ ਰੇਟ ਥੋੜਾ ਜਿਹਾ ਘਟਿਆ, ਭਾਵੇਂ ਇਹਦੇ ਚ ਕੋਈ ਸਿਗਨੀਫਿਕੈਂਟ ਚੇਂਜ ਲੋਕਾਂ ਦੀ ਲਾਈਫ ਦੇ ਵਿੱਚ ਨਾ ਆਵੇ, ਪਰ ਇਸ ਤਰ੍ਹਾਂ ਹੈਗਾ ਬਹੁਤ ਗੱਲਾਂ ਤਾਂ ਸਾਡੇ ਵੱਸ ਚ ਨਹੀਂ ਹੁੰਦੀਆਂ, ਪਰ ਕੁਛ ਗੱਲਾਂ ਸਾਡੇ ਵੱਸ ਚ ਹੁੰਦੀਆਂ। ਹੁਣ ਦੇਖੋ, ਮਹਿੰਗਾਈ ਵਧੀ ਹੈ ਇੰਨੀ, ਇੰਟਰਸਟ ਰੇਟ ਘਟਣ ਦੇ ਨਾਲ ਪਤਾ ਨੀ ਘਟੇ ਪਤਾ ਨੀ ਨਾ ਘਟੇ, ਪ੍ਰੈਕਟੀਕਲੀ ਮੈਂ ਕਹਿੰਦਾ ਹੁਣ ਤਾਂ ਚਲੋ ਗੱਲ ਕਰਕੇ ਹਟਿਆ ਵੀ 700 ਚੀਜ਼ਾਂ ਹੁੰਦੀਆਂ ਗੁੱਡਸ ਐਂਡ ਸਰਵਿਸਿਸ, ਉਹਦੇ ਹਿਸਾਬ ਦੇ ਨਾਲ ਦੇਖ ਕੇ ਇਨਫਲੇਸ਼ਨ ਆ ਜਿਹੜੀ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਉਹ ਹੁੰਦੀ ਆ, ਤੇ ਉਹਨੂੰ ਆਫਸੈਟ ਕਰਨ ਲਈ ਇੰਟਰਸਟ ਰੇਟ ਘਟਾਏ ਵਧਾਏ ਜਾਂਦੇ ਨੇ, ਪਰ ਬੰਦੇ ਦੇ ਆਪਦੇ ਵੱਸ ਚ ਵੀ ਖੁਸ਼ ਹੁੰਦਾ ਬਈ ਬਈ ਇੱਕ ਤਾਂ ਮਹਿੰਗਾਈ ਤਾਂ ਇੱਕ ਪਾਸੇ ਹੋ ਹੀ ਜਾਂਦੀ ਹੈ, ਵੀ ਉਹ ਥੋੜਾ ਬਹੁਤ ਆਪਦੀ ਲਾਭ, ਸਰਦਾਰ ਬਲਵਿੰਦਰ ਸਿੰਘ ਨਾਲ ਵੀ ਇਹੀ ਗੱਲ ਕਰ ਰਹੇ ਸੀ ਵੀ ਉਹ ਥੋੜਾ ਬਹੁਤ ਆਪਦੇ ਲੈਵਲ ਤੇ ਵੀ ਕੋਸ਼ਿਸ਼ ਕਰੇ। ਇੱਕ ਤਾਂ ਚਲੋ ਸਿਸਟਮ ਦੀ ਤਾਂ ਕੋਸ਼ਿਸ਼ ਅਲੱਗ ਹੁੰਦੀ ਆ, ਉਹ ਕਰੇ ਜਾਂ ਨਾ ਕਰੇ, ਆਪਦੇ ਲੈਵਲ ਤੇ ਕੀ ਕੋਸ਼ਿਸ਼ ਕਰੇ ਬਈ ਉਹ ਮਹਿੰਗਾਈ ਨੂੰ ਥੋੜਾ ਬਹੁਤ ਆਫਸੈਟ ਕਰ ਸਕੇ, ਜਾਂ ਜਦੋਂ ਠੀਕ ਹੁੰਦਾ ਕਹਿ ਲਓ ਵੀ ਉਦੋਂ ਕੋਈ ਇਹੋ ਜਿਹੀ ਚੀਜ਼ ਮਤਲਬ ਇਨਵੈਸਟ ਕਰੇ ਥੋੜਾ ਬਹੁਤ, ਜਦੋਂ ਕੋਲ ਚਾਰ ਪੈਸੇ ਹੁੰਦੇ ਇਨਵੈਸਟ ਕਰਨ ਦੀ ਆਦਤ ਪਾਵੇ, ਸੇਵਿੰਗ ਕਰਨ ਦੀ ਆਦਤ, ਤਾਂ ਕਿ ਜਦੋਂ ਮਹਿੰਗਾਈ ਹੋਵੇ ਉਦੋਂ ਉਹਦੇ ਬੈਨੀਫਿਟ ਲੈ ਸਕੇ।
ਬਿਲਕੁਲ ਬਰਾੜ ਸਾਹਿਬ, ਬਹੁਤ ਅੱਛਾ ਕੁਸਚਨ ਆ। ਦੇਖੋ, ਕਈ ਚੀਜ਼ਾਂ ਹੁੰਦੀਆਂ ਸਾਡੇ, ਜਿਵੇਂ ਮੰਨ ਲਓ ਵੀ ਜਿਹੜਾ ਇਹ ਡਰੇਨ ਹੁੰਦਾ ਹੈ ਨਾ ਸਾਡੀ ਇਨਵੈਸਟਮੈਂਟ ਦੇ ਵਿੱਚ ਜਾਂ ਸਾਡੀ ਤਰੱਕੀ ਦੇ ਵਿੱਚ, ਓਬਸਟੈਕਲਸ ਕਹਿ ਲਓ ਇਹਨਾਂ ਨੂੰ, ਇਹ ਟਾਈਮ ਟੂ ਟਾਈਮ ਬੇਸਿਸ ਤੇ ਆਉਂਦੀਆਂ ਤੇ ਇਸ ਇਕਾਨਮੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੁੰਦਾ, ਕਿਉਂਕਿ ਇੱਥੇ ਜਿਹੜਾ ਸੈਕਟਰ ਆ ਪਾਪੂਲੇਸ਼ਨ ਦਾ, ਖਾਸ ਕਰਕੇ ਕਹਿ ਲਓ ਵੀ ਇਟਸ ਲੋ ਪਾਪੂਲੇਟਡ ਜਿਹੜੀਆਂ ਕੰਟਰੀਜ਼ ਨੇ, ਫੇਰ ਇਹਨਾਂ ਦੀ ਜਿਹੜੀ ਪਾਲਿਸੀ ਆ ਉਹ ਥੋੜੀ ਜੀ ਜ਼ਿਆਦਾ ਬਰੀਕੀ ਦੇ ਨਾਲ ਚੱਲਦੀ ਆ। ਜਿਵੇਂ ਹੁਣ ਅੱਜ ਜਿਹੜਾ ਇੰਟਰਸਟ ਰੇਟ ਆ ਉਹ G7 ਕੰਟਰੀਜ਼ ਦੇ ਵਿੱਚ ਜੇ ਕੰਪੇਅਰ ਕਰੋ ਤਾਂ ਕੈਨੇਡਾ ਇਜ਼ ਦਾ ਫਸਟ ਕੰਟਰੀ ਜਿਨ੍ਹਾਂ ਨੇ ਕਿ 2 ਕੰਜ਼ੈਕਟਿਵ ਜਿਹੜੇ ਰੇਟ ਆ ਐਵਰੀ ਕੁਆਟਰ ਜਿਹੜਾ ਹੈਗਾ ਘਟਾਇਆ। ਇਹਦੇ ਵਿੱਚ ਬਰਾੜ ਸਾਹਿਬ ਇਹ ਹੁੰਦਾ ਵੀ ਜਿਹੜੀ ਜਦੋਂ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ ਜੀ, ਇਹਨੂੰ ਸਟੈਗਫਲੇਸ਼ਨ ਵੀ ਕਹਿ ਦਿੰਦੇ ਆ, ਵੀ ਜਿੱਥੇ ਸਾਡੇ ਕੋਲ ਜੌਬ ਵੀ ਆ ਤੇ ਸਾਡਾ ਸਾਰਾ ਕੁਝ ਚੱਲ ਵੀ ਰਿਹਾ, ਪਰ ਜਿਹੜਾ ਇਨਫਲੇਸ਼ਨ ਕਰਕੇ ਜਿਹੜੀ ਮਹਿੰਗਾਈ ਵੱਧ ਜਾਂਦੀ ਆ ਉਹਦੇ ਕਰਕੇ ਅਸੀਂ ਲੇ ਆਫ ਨਹੀਂ ਹੋਏ, ਜੌਬ ਸਾਡੇ ਕੋਲ ਹੈਗੀ ਆ ਪਰ ਸਾਡੀ ਜੌਬ ਉਸ ਪੇਸ ਦੇ ਉੱਤੇ ਨਹੀਂ ਵਧੀ, ਸਾਡੇ ਪੈਸੇ ਨਹੀਂ ਵਧੇ ਪਰ ਆਵਰ, ਜਿਹੜਾ ਸਾਡਾ ਵੇਜਸ ਨਹੀਂ ਵਧੀਆਂ, ਕਿ ਅਸੀਂ ਜਿਹੜੀ ਮਹਿੰਗਾਈ ਆ ਹਰ ਚੀਜ਼ ਦੀ, ਰੋਜ਼ਮਰਾ ਦੀ ਜ਼ਿੰਦਗੀ ਆ ਜਿਹੜੀ ਨੈਸੈਸਿਟੀਜ਼ ਕਹਿ ਲਓ ਜਾਂ ਐਸੈਂਸ਼ਲਸ ਕਹਿ ਲਓ, ਉਹ ਇੰਨੀਆਂ ਕੁ ਵੱਧ ਜਾਂਦੀਆਂ, ਜਾਂ ਸਪਲਾਈ ਚੇਨ ਦਾ ਵੀ ਇਹਦੇ ਵਿੱਚ ਚੱਕਰ ਪੈਂਦਾ, ਕਿਉਂਕਿ ਕੋਵਿਡ ਤੋਂ ਬਾਅਦ ਇੱਕ ਵਾਰੀ ਇਮਬੈਲੈਂਸ ਵੀ ਹੁੰਦਾ, ਕਿਉਂਕਿ ਜਿੱਥੇ ਇੱਕ ਚੀਜ਼ ਨੂੰ ਲੈਣ ਵਾਸਤੇ ਬਹੁਤੇ ਬਹੁਤਾਤ ਦੇ ਵਿੱਚ ਲੋਕ ਹੋਣ ਤਾਂ ਓਬਵੀਅਸਲੀ ਜਿਹੜਾ ਹੈਗਾ ਉੱਥੇ ਜਿਹੜੀ ਹੈਗੀ ਆ ਪ੍ਰਾਈਸ ਵਾਰ ਚੱਲ ਪੈਂਦੀ ਆ। ਉਹਦੇ ਨਾਲ ਨਾਲ ਜਦੋਂ ਇੱਕ ਜਿਹੜਾ ਇੰਟਰਸਟ ਰੇਟ ਲੋ ਆ, ਖਾਸ ਕਰਕੇ ਜਿਵੇਂ ਅੱਜ ਬੈਂਕ ਆਫ ਕੈਨੇਡਾ ਨੇ ਮੋਨਿਟਰੀ ਪਾਲਿਸੀ ਨੂੰ ਇੰਪਲੀਮੈਂਟ ਕੀਤਾ, ਕੋਵਿਡ ਦੇ ਟਾਈਮ ਕੀ ਹੋਇਆ ਵੀ ਪੈਸਾ ਵੀ ਸਰਪਲਸ ਆਇਆ ਤੇ ਇੰਟਰਸਟ ਵੀ ਥੱਲੇ ਚਲਿਆ ਗਿਆ, ਜਿਹਦੇ ਕਰਕੇ ਸਰਪਲਸ ਜਿਹੜਾ ਹੈਗਾ ਮਨੀ ਦੀ ਵੀ ਸਪਲਾਈ ਹੋ ਗਈ, ਪਰ ਉਹਦੇ ਵਿੱਚ ਜਿਹੜੀਆਂ ਕੁਆਂਟਿਟੀ ਸੀਗੀਆਂ, ਜਿਹੜੀਆਂ ਕਮੋਡਿਟੀ ਸੀ ਉਹਦੀ ਸ਼ੋਰਟੇਜ ਸੀਗੀ। ਹੁਣ ਕੀ ਹੈ ਕਿ ਹੁਣ ਦੂਜਾ ਵਾਈਸ ਵਰਸਾ ਹੋ ਰਿਹਾ ਵੀ ਜਿਹੜੀਆਂ ਕਮੋਡਿਟੀਜ਼ ਦੀ ਸਪਲਾਈ ਆ ਉਹ ਵੀ ਐਨਫ ਹੋ ਰਹੀ ਆ, ਜਿਹਦੇ ਨਾਲ ਕਿ ਅੱਜ ਜਿਹੜਾ ਉਹਨਾਂ ਦਾ ਸਿਗਨਲ ਸੀਗਾ ਥੋੜਾ ਜਿਹਾ ਡੋਵਿਸ਼ ਸੀਗਾ ਹੌਕਿਸ਼ ਦੀ ਬਜਾਏ, ਕਿ ਸੋਫਟ ਲੈਂਡਿੰਗ ਆਲਰੇਡੀ ਵੀ ਆਰ ਐਟ ਦਾ ਜਿਹੜਾ ਹੈਗਾ ਸਟੇਜ ਆਫ ਸੋਫਟ ਲੈਂਡਿੰਗ, ਜਿੱਥੇ ਕਿ ਜਿੰਨੀ ਪਾਪੂਲੇਸ਼ਨ ਸਾਡੇ ਮੁਲਕ ਦੀ ਵੱਧ ਗਈ ਆ ਤੇ ਉਹਦੇ ਹਿਸਾਬ ਨਾਲ ਸਾਡੀਆਂ ਜੌਬਾਂ ਨੀ ਵਧੀਆਂ, ਤੇ ਜਿਹੜੀ ਇਨਫਲੇਸ਼ਨ ਆ ਉਹ ਪਿਛਲੇ ਮਹੀਨੇ ਤੋਂ ਥੋੜੀ ਨੀਚੇ ਆਈ ਆ। ਹੁਣ ਆਮ ਤੌਰ ਤੇ ਇਹਦੇ ਵਿੱਚ ਆਪਾਂ ਇਨਵੈਸਟਮੈਂਟ ਜਾਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਕੀ ਹੋ ਸਕਦਾ ਕਿ ਤੁਸੀਂ ਜਦੋਂ ਵੀ ਹਾਈ ਇੰਟਰਸਟ ਰੇਟ ਆ ਜੇ ਤੁਹਾਡੇ ਕੋਲੇ ਕੋਈ ਸੇਵਿੰਗ ਹੈਗੀ ਆ ਰਾਈਟ ਵੇ ਤੁਹਾਨੂੰ ਉਹਦਾ ਫਾਇਦਾ ਲੈਣਾ ਚਾਹੀਦਾ, ਕਿਉਂਕਿ ਜੇ ਇੰਟਰਸਟ ਰੇਟ ਵੱਧਦਾ ਤਾਂ ਤੁਹਾਡਾ ਜੀ ਆਈ ਸੀ ਰੇਟ ਆ ਜਾਂ ਟੀ ਬਿਲਸ ਵਗੈਰਾ ਨੇ ਜਾਂ ਗਾਰੰਟੀਡ ਇਨਕਮ ਸਰਟੀਫਿਕੇਟਸ ਨੇ ਜਿਹੜੀਆਂ ਇਨਵੈਸਟਮੈਂਟ ਦੇ ਵਿੱਚ ਤੁਹਾਨੂੰ ਜਿਹੜਾ ਰੇਟ ਆ ਜਾਂ ਉੱਥੇ ਕਹਿ ਲਓ ਆਪਾਂ ਬੈਕ ਹੋਮ ਐਫ ਡੀ ਕਹਿੰਦੇ ਹੁੰਦੇ ਸੀ ਇੱਥੇ ਜੀ ਆਈ ਸੀ ਕਹਿ ਦਿੰਦੇ ਆ, ਉਹਦਾ ਫਾਇਦਾ ਲੈਣਾ ਚਾਹੀਦਾ ਕਿਉਂਕਿ ਹੁਣ ਤੱਕ ਜਿਹੜੀ ਜੀ ਆਈ ਸੀ ਤਕਰੀਬਨ 5-6% ਤੁਹਾਨੂੰ ਦਿੰਦੇ ਸੀ ਉਹ, ਅੱਜ ਦੇ ਰੇਟ ਦੇ ਨਾਲ ਥੋੜਾ ਜਿਹਾ ਰੇਟ ਜਿਹੜਾ ਹੈਗਾ ਤੁਹਾਡੀ ਸੇਵਿੰਗ ਤੇ ਫਰਕ ਪਏਗਾ, ਜਿਹੜਾ ਗਾਰੰਟਿਡ ਰੇਟ ਆ ਉਹ ਘੱਟ ਜਾਏਗਾ। ਪਰ ਜਿਵੇਂ ਤੁਸੀਂ ਪਹਿਲਾਂ ਸਵਾਲ ਕੀਤਾ ਵੀ ਜਦੋਂ ਵੀ ਸਾਡੇ ਕੋਲੇ ਪੈਸਾ ਉਹਦੀ ਮਾਰਕੀਟ ਦੇ ਵਿੱਚ ਸਾਨੂੰ ਯੂਟੀਲਾਈਜ਼ ਕਰਨੀਆਂ ਚਾਹੀਦੀਆਂ ਵੀ ਕਿਹੜੀਆਂ ਕਿਹੜੀਆਂ ਓਪਰਚੁਨਿਟੀਜ਼ ਨੇ ਉਹਨਾਂ ਨੂੰ ਟੈਪ ਕਰਨਾ ਚਾਹੀਦਾ, ਜੇ ਤੁਹਾਡੇ ਕੋਲੇ ਸੇਵਿੰਗ ਹੈ ਤਾਂ ਉਹ ਕਿਹੜਾ ਵਹੀਕਲ ਆ ਜਿੱਥੇ ਤੁਸੀਂ ਰਿਸਕ ਘੱਟ ਲੈ ਕੇ ਤੇ ਤੁਸੀਂ ਸੇਵਿੰਗ ਵਾਲੇ ਪਾਸੇ ਨੂੰ ਜਾਓ ਤਾਂ ਕਿ ਤੁਹਾਨੂੰ ਜਿਹੜੀ ਰਿਟਰਨ ਆ ਜੇ ਇਨਫਲੇਸ਼ਨ 2.5 ਆ ਜਾਂ 7 ਆ, ਜੇ ਤੁਹਾਨੂੰ ਅੱਜ ਜੀ ਆਈ ਸੀ 4.5% ਵੀ ਮਿਲ ਰਹੀ ਆ ਤਾਂ ਯੂ ਸ਼ੁਡ ਬੀ ਇਨਵੈਸਟਿੰਗ ਸਮ ਮਨੀ, ਤਾਂ ਕਿ ਜੇ ਜੋਬ ਤੁਹਾਨੂੰ ਓਨਾ ਪੈਸਾ ਨਹੀਂ ਦਿੰਦੀ ਤਾਂ ਤੁਹਾਡਾ ਉਹਦੇ ਸੇਮ ਟਾਈਮ ਤੁਹਾਡਾ ਪੈਸਾ ਤੁਹਾਨੂੰ ਕਮਾ ਕੇ ਦੇਵੇ ਕੁਛ ਨਾ ਕੁਛ। ਇਹਨਾਂ ਚੀਜ਼ਾਂ ਦੀ ਤੁਹਾਨੂੰ ਯੂਟੀਲਾਈਜੇਸ਼ਨ ਕਰਨੀ ਚਾਹੀਦੀ ਆ। ਦੂਸਰੇ ਪਾਸੇ ਜੇ ਡੈਟ ਆ, ਮੈਂ ਹਾਲੇ ਵੀ ਕਈ ਵਾਰੀ ਕਲਾਇੰਟਸ ਕੋਲੇ ਜਾਂਦਾ ਜੀ, ਉਹ ਹਾਲੇ ਵੀ ਆਪਦੇ ਹਾਈ ਲਾਈਨ ਆਫ ਕ੍ਰੈਡਿਟ ਦੇ ਉੱਤੇ ਪੈਸਾ ਲਈ ਬੈਠੇ ਆ, ਕ੍ਰੈਡਿਟ ਕਾਰਡ ਦੇ ਉੱਪਰ ਮਤਲਬ 22-22%, 27-27% ਤੁਸੀਂ ਦਿੰਨੇ ਆ, ਤਾਂ ਕਈ ਵਾਰੀ ਕੀ ਹੁੰਦਾ ਵੀ ਡਾਕਟਰ ਸਾਹਿਬ ਆਪਾਂ ਅਕਸਰ ਜਿਹੜੀ ਆ ਗੱਲਬਾਤ ਕਰਦੇ ਆ, ਇਹਦੇ ਚ ਇਹ ਨਹੀਂ ਹੁੰਦਾ ਵੀ ਹਰ ਬੰਦੇ ਨੇ ਕੋਈ ਤੁਹਾਨੂੰ ਸੈਲ ਹੀ ਕਰਨਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹਦਾ ਖਦਸ਼ਾ ਇਹ ਆ ਵੀ ਬਾਰ ਬਾਰ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਜਾਂ ਬੈਂਕ ਸਰਵੇ ਕਰਦੀਆਂ ਉਹਦੇ ਵਿੱਚ ਇਹੀ ਪਾਇਆ ਗਿਆ ਵੀ ਜਿਹੜਾ ਕੰਜ਼ਿਊਮਰ ਆ, ਜੇ ਉਹਨਾਂ ਕੋਲੇ ਪਰਸਨਲ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਜਾਂ ਉਹਨੂੰ ਕੋਈ ਗਾਈਡੈਂਸ ਕਰਨ ਵਾਲਾ ਕੋਈ ਐਡਵਾਈਜ਼ਰ ਹੈ, ਅੱਛਾ ਅਕਾਊਂਟੈਂਟ ਹੈ, ਉਹ ਟਾਈਮ ਟੂ ਟਾਈਮ ਉਹਨਾਂ ਨੂੰ ਜਿਹੜੀ ਨੌਲੇਜ ਦੇ ਨਾਲ ਉਹ ਡੈਟ ਫ੍ਰੀ ਵੀ ਹੁੰਦੇ ਨੇ ਤੇ ਉਹ ਆਪਦੇ ਆਪ ਨੂੰ ਫਾਈਨੈਂਸ਼ੀਅਲੀ ਸਾਊਂਡ ਵੀ ਮਹਿਸੂਸ ਕਰਦੇ ਨੇ। ਅਦਰਵਾਈਜ਼ ਕਿ ਜਿਹੜੀ ਫ੍ਰੀ ਐਡਵਾਈਸ ਆ ਜਾਂ ਤੁਹਾਨੂੰ ਇੱਕ ਲੋ ਕੋਸਟ ਦੇ ਉੱਤੇ ਐਡਵਾਈਸ ਮਿਲਣੀ ਮੇਰੇ ਖਿਆਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ, ਕਿਉਂਕਿ ਸਰਵਿਸ ਬਿਜ਼ਨਸ ਵੀ ਬਹੁਤ ਮਹਿੰਗਾ ਹੋ ਜਾਣਾ ਜੀ, ਸੋ ਉਹ ਆਮ ਬੰਦੇ ਨੂੰ ਅਫੋਰਡੇਬਿਲਿਟੀ ਨਹੀਂ ਉਹਦੀ ਜਿਹੜੀ ਹੈਗੀ ਆ ਸਾਨੂੰ ਸਰਵਿਸਿਸ ਲੈਣ ਦੀ ਰਹਿਣੀ, ਤੋ ਸਾਨੂੰ ਕੀ ਚਾਹੀਦਾ ਕਿ ਤੁਸੀਂ ਆਪਦੇ ਐਡਵਾਈਜ਼ਰ ਦੇ ਨਾਲ ਬਹਿ ਕੇ, ਕਈ ਵਾਰੀ ਕੀ ਹੁੰਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਗਾ, ਸੋ ਜਿਹੜੀਆਂ ਖਾਸ ਕਰਕੇ ਸੀਨੀਅਰਸ ਨੇ ਜਾਂ ਜਿਹੜੇ ਲੋ ਇਨਕਮ ਕਮਾਉਂਦੇ ਨੇ ਉਹਨਾਂ ਨੂੰ ਕੋਈ ਟੱਚ ਹੀ ਨਹੀਂ ਕਰਦਾ ਗਾ, ਬੈਂਕ ਕਹਿ ਦੂਗੀ ਤੁਹਾਨੂੰ ਜੀ ਅਕਾਊਂਟ ਖੋਲ ਦੋ, ਉਸ ਤੋਂ ਬਾਅਦ ਕੋਈ ਤੁਹਾਨੂੰ ਉਹਦੇ ਬਾਰੇ ਨੌਲੇਜ ਨਹੀਂ ਕੋਈ ਦਿੰਦਾ ਜੀ। ਸੋ ਨੌਲੇਜ ਇਸ ਦਾ ਕੀ, ਜਿਹੜੇ ਅੱਜ ਕੱਲ ਖਾਸ ਕਰਕੇ ਲੋ ਇਨਕਮ ਦੇ ਵਿੱਚ ਉਹ ਵੈਰੀ ਦੇ ਆਰ ਵੈਰੀ ਵਲਨਰੇਬਲ ਕਿਉਂਕਿ ਉਹਨਾਂ ਨੂੰ ਕੋਈ ਐਡਵਾਈਜ਼ ਨਹੀਂ ਮਿਲਦਾ, ਜੇ ਉਹਨਾਂ ਨੂੰ ਐਡਵਾਈਜ਼ ਮਿਲਦਾ ਤਾਂ ਉਹ ਇਹਨਾਂ ਚੀਜ਼ਾਂ ਨੂੰ ਯੂਟੀਲਾਈਜ਼ ਕਰਦੇ ਆ, ਅਗਰ ਯੂਟੀਲਾਈਜ਼ ਕਰਦੇ ਆ ਤਾਂ ਤੁਸੀਂ ਆਪਦੇ ਡੈਟ ਚੋਂ ਵੀ ਜਲਦੀ ਨਿਕਲ ਸਕਦੇ ਆ, ਤੁਹਾਡੇ ਕੋਲੇ 4 ਪੈਸੇ ਵੀ ਜੁੜ ਜਾਂਦੇ ਆ ਤੇ ਆਉਣ ਵਾਲਾ ਤੁਹਾਡਾ ਭਵਿੱਖ ਜਿਹੜੇ ਆਉਣ ਵਾਲੇ ਬੱਚੇ, ਕਿਉਂਕਿ ਹੁਣ ਐਜੂਕੇਸ਼ਨ ਵੀ ਬਹੁਤ ਮਹਿੰਗੀ ਹੋ ਗਈ ਆ, ਜੇ ਅਸੀਂ ਇਹ 2.7% ਦੀ ਇਨਫਲੇਸ਼ਨ ਦੀ ਗੱਲ ਕਰਦੇ ਆ ਆਮ, ਤਾਂ ਤੁਹਾਡੀ ਜਿਹੜੀ ਐਜੂਕੇਸ਼ਨ ਦੀ ਇਨਫਲੇਸ਼ਨ ਆ ਜੀ ਓਵਰ 10% ਹਰ ਸਾਲ ਇਨਕਰੀਸ ਹੁੰਦੀ ਆ, ਤੋ ਸਾਨੂੰ ਇਹ ਇਹਦੇ ਵਿੱਚ ਯੂਟੀਲਾਈਜ਼ ਇਹ ਕਰਨਾ ਚਾਹੀਦਾ ਵੀ ਜੇ ਤੁਹਾਡੇ ਕੋਲੇ ਕੋਈ ਗਰੰਟਿਡ ਇਨਕਮ ਸਰਟੀਫਿਕੇਟ ਆ ਤੁਸੀਂ ਰਿਸਕ ਨਹੀਂ ਲੈ ਸਕਦੇ, ਕੀ ਤੁਹਾਨੂੰ ਉਹ ਟੂਲਸ ਅਵੇਲੇਬਲ ਨੇ ਮਾਰਕੀਟ ਚ, ਉਹ ਤੁਹਾਨੂੰ ਕਿੱਥੇ ਪਤਾ ਲੱਗੇਗਾ, ਕਿਸੇ ਐਕਸਪਰਟ ਦੀ ਐਡਵਾਈਸ ਲੈ ਕੇ। ਜੇ ਤੁਹਾਡਾ ਡੈਟ ਜ਼ਿਆਦਾ ਆ ਤਾਂ ਤੁਹਾਨੂੰ ਕਿਹੜਾ ਰੇਟ ਚੁਣਨਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ, ਜੇ ਹੁਣ ਜੇ 2 ਇੰਟਰਸਟ ਰੇਟ ਹੋਰ ਘਟਣ ਦੇ ਖਦਸ਼ਾ ਹੈਗਾ ਤੇ ਜੇ ਉਹ ਤੁਹਾਡੇ ਕੋਲੇ ਵੇਰੀਏਬਲ ਰੇਟ ਵੀ ਹੋਵੇ ਤਾਂ ਉਹਦੇ ਚ ਬੈਟਰ ਆਫ ਹੋਏਗਾ, ਕਿਉਂਕਿ ਵੇਰੀਏਬਲ ਰੇਟ ਦੇ ਨਾਲ ਜੇ ਕੱਲ ਨੂੰ 2.25% ਹੋਰ ਘਟਾਉਂਦੇ ਆ ਤਾਂ ਤੁਹਾਡਾ ਰੇਟ ਜ਼ਿਆਦਾ ਘੱਟ ਸਕਦਾ। ਸੋ ਇਹ ਐਕਸਪਰਟ ਦੇ ਨਾਲ ਜਾ ਕੇ ਬਹਿ ਕੇ, ਕੋਈ ਅੱਛੇ ਰਿਐਲਟਰ ਦੇ ਨਾਲ ਬਹਿ ਕੇ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਨੀ ਹੈ ਰੀਅਲ ਸਟੇਟ ਦੇ ਵਿੱਚ, ਉਹਦੇ ਨਾਲ ਬਹਿਣਾ ਪੈਣਾ, ਮੋਰਗੇਜ ਐਡਵਾਈਜ਼ਰ ਦੇ ਨਾਲ ਬਹਿਣਾ ਪੈਣਾ, ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿਣਾ ਪੈਣਾ, ਤੁਹਾਨੂੰ ਅੱਛੇ ਅਕਾਊਂਟੈਂਟ ਦੇ ਨਾਲ ਬਹਿਣਾ ਪੈਣਾ, ਤਾਂ ਕਿ ਇਹ ਜਿਹੜੀਆਂ ਚੀਜ਼ਾਂ ਟਾਈਮ ਟੂ ਟਾਈਮ ਇਕਾਨਮੀ ਜਿਹੜੀ ਬਦਲਦੀ ਰਹਿੰਦੀ ਆ ਉਹਦੇ ਥਰੂ ਜਿਹੜੇ ਰੇਟਸ ਨੇ ਬਦਲਦੇ ਰਹਿੰਦੇ ਨੇ ਉਹਦਾ ਕਿਵੇਂ ਯੂਟੀਲਾਈਜ਼ ਤੁਸੀਂ ਕਰ ਸਕਦੇ ਆ, ਤਾਂ ਇੱਕ ਐਕਸਪਰਟ ਦੇ ਨਾਲ ਤੁਸੀਂ ਬਹਿ ਕੇ ਗੱਲ ਕਰ ਸਕਦੇ ਆ। ਸਾਡੇ ਨਾਲ ਕੋਈ ਗੱਲਬਾਤ ਕਰਨੀ ਆ, ਕੋਈ ਤੁਹਾਡਾ ਕੋਈ ਇਨਵੈਸਟਮੈਂਟ ਪੋਰਟਫੋਲੀਓ ਹੈ ਤੁਸੀਂ ਆਪਦੇ ਜਿਹੜੇ ਟੈਕਸ ਸੇਵਿੰਗਸ ਟੂਲਸ ਜਿਹੜੇ ਲੀਗਲ ਤਰੀਕੇ ਨਾਲ ਕਿਵੇਂ ਸੇਵ ਕਰ ਸਕਦੇ ਆ, ਆਪਦੀ ਪ੍ਰੋਟੈਕਸ਼ਨ ਕਿਵੇਂ ਕਰ ਸਕਦੇ ਆ, ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਜੀ। ਫਰੋਮ ਦਾ ਲਾਸਟ 24 ਈਅਰ ਵੀ ਬੀਨ ਸਰਵਿੰਗ ਕੈਨੇਡੀਅਨਸ। ਸਾਡਾ ਨੰਬਰ ਆ ਜੀ 416-917-1456, ਤੇ ਤੁਸੀਂ ਰਾਜਪਾਲ ਬਰਾੜ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਬਰਾੜ ਸਾਹਿਬ ਥੈਂਕ ਯੂ,
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। 416-917-1456 ਦੇ ਬਰਾੜ ਸਾਹਿਬ ਨਾਲ ਤਾਲਮੇਲ ਕਰ ਲਓ ਜੀ। 416-917-1456 20 ਸਾਲ ਦਾ ਐਕਸਪੀਰੀਅੰਸ ਹੈ ਜੀ, ਤੇ ਗੱਲਬਾਤ ਦੇ ਵਿੱਚ ਕਰਕੇ ਗਏ ਨੇ ਕਿ ਇਨਵੈਸਟਮੈਂਟ ਪੋਰਟਫੋਲੀਓ ਵੀ ਆਪਦਾ ਚੈੱਕ ਕਰਾਉਂਦੇ ਰਿਹਾ ਕਰੋ ਸਾਲ ਦੋ ਸਾਲ ਬਾਅਦ। ਕਈ ਵਾਰ ਤੁਸੀਂ ਚੰਗਾ ਕੰਮ ਸੋਹਣਾ ਕੀਤਾ ਹੁੰਦਾ ਤੇ ਸੈਲਰੀ ਵਗੈਰਾ ਵਧੀਆ ਹੁੰਦੀ ਹੈ, ਬਿਜ਼ਨਸ ਤੁਹਾਡਾ ਸੋਹਣਾ ਚੱਲਦਾ, ਸੋਹਣੇ ਪੈਸੇ ਜੋੜ ਕੇ ਰੱਖਦੇ, ਪਰ ਚੰਗੀ ਗੱਲ ਇਹ ਆ ਕਿ ਮੇਕ ਸ਼ੋਰ ਕਰੋ ਕਿ ਜੋੜੇ ਹੋਏ ਪੈਸੇ ਤੁਹਾਡੇ ਗਰੋ ਵੀ ਕਰ ਰਹੇ ਨੇ ਕਿ ਨਹੀਂ। ਇਹ ਤਾਂ ਨੀ ਕਿਤੇ ਪੈਸੇ ਜੋੜ ਕੇ ਰੱਖੇ ਹੋਏ ਆ ਤੇ ਗਰੋਥ ਉਹਦੀ ਨੈਗੇਟਿਵ ਆ ਤੇ ਫੇਰ ਕੀ ਫਾਇਦਾ ਹੋਇਆ ਜੀ। ਇਸ ਕਰਕੇ 416-917-1456 ਦੇ ਬਰਾੜ ਸਾਹਿਬ ਨਾਲ ਤਾਲਮੇਲ ਕਰਿਓ। ਬਾਕੀ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਡਿਸੇਬਿਲਟੀ, ਕ੍ਰਿਟੀਕਲ ਇੰਸ਼ੋਰੈਂਸ ਵਗੈਰਾ ਕਰਾਉਣੀ, ਫੇਰ ਵੀ ਇਹਨਾਂ ਨਾਲ ਗੱਲਬਾਤ ਕਰ ਲਿਓ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ।
ਕਬੱਡੀ ਪ੍ਰੇਮੀਆਂ ਲਈ ਖੁਸ਼ਖਬਰੀ, ਇਸ ਵਾਰ ਦਾ ਕੈਨੇਡਾ ਕਬੱਡੀ ਕੱਪ 3 ਅਗਸਤ ਨੂੰ ਪਹਿਲੀ ਵਾਰ ਲੰਡਨ ਓਨਟੈਰੀਓ ਵਿੱਚ ਹੋਣ ਜਾ ਰਿਹਾ ਹੈ। ਯੰਗ ਕਬੱਡੀ ਕਲੱਬ ਵੱਲੋਂ ਕਰਵਾਏ ਜਾ ਰਹੇ ਇਸ ਕੱਪ ਵਿੱਚ ਹੁੰਮ ਹੁਮਾ ਕੇ ਪਹੁੰਚੋ। ਕੈਨੇਡਾ ਕਬੱਡੀ ਕੱਪ 2024 ਇੰਗਲੈਂਡ, ਇੰਡੀਆ, ਪਾਕਿਸਤਾਨ, USA, ਕੈਨੇਡਾ ਈਸਟ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਭਾਗ ਲੈਣਗੀਆਂ। ਟਿਕਟ ਸਿਰਫ $35, $55, $75 ਤੇ VIP। ਅੱਜ ਹੀ ਖਰੀਦੋ। ਜਾਣਕਾਰੀ ਲਈ 416-704-5550 ਜਾਂ ਫਿਰ 416-831-3609। ਕੈਨੇਡਾ ਕਬੱਡੀ ਕੱਪ 2024।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰੈਂਪਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ
$28.95।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਆਸਰਾ ਲਾਇਰਜ਼ ਵਾਲੇ ਅਮਨਦੀਪ ਕਪਲਾ ਜੀ, ਮਾਹਰ ਲਾਇਰ ਨੇ ਜੀ, ਤੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਇਹ। 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ, ਆਸਰਾ ਲਾਇਰਜ਼। ਕੋਈ ਪ੍ਰੋਪਰਟੀ ਖਰੀਦੀ ਆ, ਵੇਚੀ ਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਘਰ ਆ, ਕੋਈ ਕੌਂਡੋ ਆ, ਕੋਈ ਬਿਜ਼ਨਸ ਲਿਆ, ਪਹਿਲੀ ਗੱਲ ਤਾਂ ਤੁਸੀਂ ਕਲੋਜ਼ਿੰਗ ਤੋਂ 2-3 ਮਹੀਨੇ ਪਹਿਲਾਂ ਇਹਨਾਂ ਨਾਲ ਲਿੰਕ ਕਰ ਲਿਓ, ਕਿਉਂਕਿ ਜਿਹੜੀਆਂ ਪ੍ਰੋਬਲਮ ਕਲੋਜ਼ਿੰਗ ਵਾਲੇ ਦਿਨ ਆ ਸਕਦੀਆਂ ਨੇ ਉਹ ਫਿਰ ਪਹਿਲਾਂ ਹੀ ਸੋਲਵ ਕਰ ਲੈਂਦੇ ਨੇ। ਅੱਛਾ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਹੋਵੇ, ਤੁਹਾਡੀ ਕੋਈ ਬਿਜ਼ਨਸ ਹੋਵੇ, ਉਹਦੇ ਕਾਫੀ ਸਾਰੀਆਂ ਸਰਚੇਜ਼ ਕਰਨ ਵਾਲੀਆਂ ਹੁੰਦੀਆਂ ਜਿਹਨਾਂ ਨੂੰ ਟਾਈਮ ਲੱਗਦਾ, ਤੇ ਇਸ ਕਰਕੇ ਚੰਗੀ ਗੱਲ ਆ ਵੀ ਕਾਫੀ ਦੇਰ ਪਹਿਲਾਂ ਇਹਨਾਂ ਨਾਲ ਤਾਲਮੇਲ ਕਰ ਲਿਆ ਕਰੋ। ਦੇਖੋ, ਲਾਇਰ ਤਾਂ ਸਾਰੇ ਲਾਇਰ ਹੁੰਦੇ ਨੇ, ਪਰ ਕਈ ਇਹੋ ਜਿਹੇ ਮਹਾਨ ਲਾਇਰ ਵੀ ਹੈਗੇ ਨੇ ਜਿਹੜੇ ਕਲੋਜ਼ਿੰਗ ਵਾਲੇ ਦਿਨ ਮਾੜੀ ਜਿਹੀ ਪ੍ਰੋਬਲਮ ਆਈ ਹੱਥ ਚੱਕ ਦਿੰਦੇ ਨੇ, ਕਹਿੰਦੇ ਜੀ ਦੂਸਰਾ ਲਾਇਰ ਤਾਂ ਅੜਿਆ ਬੈਠਾ, ਹੁਣ ਆਪਾਂ ਕੀ ਕਰੀਏ। ਫਿਰ ਆਪਾਂ ਗੱਲ ਮੰਨ ਲਈਏ ਉਹਨਾਂ ਦੀ, ਲਾਇਰ ਦਾ ਕੰਮ ਦੂਸਰੇ ਲਾਇਰ ਦੀ ਗੱਲ ਮੰਨਣਾ ਨਹੀਂ ਹੁੰਦਾ, ਲਾਇਰ ਦਾ ਕੰਮ ਹੁੰਦਾ ਆਪਣੇ ਕਲਾਇੰਟ ਦੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰਨਾ ਤੇ ਪ੍ਰੋਬਲਮ ਨੂੰ ਠੀਕ ਤਰੀਕੇ ਦੇ ਨਾਲ ਕਾਨੂੰਨ ਦੇ ਘੇਰੇ ਦੇ ਵਿੱਚ ਰਹਿ ਕੇ ਸੋਲਵ ਕਰਨਾ ਤਾਂ ਕਿ ਸਮੂਥ ਕਲੋਜ਼ਿੰਗ ਹੋ ਸਕੇ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਜਿਹੜਾ ਲਾਇਰ ਆ ਜੀ ਦਾ ਕੰਮ, ਮੈਂ ਕਹਿੰਦਾ ਜੀ ਬਹੁਤ ਚੱਲਦਾ, ਹਰ ਰੋਜ਼ ਹੀ ਉਹ ਡਿਵੋਰਸ ਦੇ ਕੇਸ ਵੀ ਲੜੀ ਜਾਂਦਾ, ਕ੍ਰਿਮੀਨਲ ਦੇ ਵੀ ਲੜੀ ਜਾਂਦਾ, ਵਿੱਚੇ ਹੀ ਉਹ ਕਾਰਪੋਰੇਟ ਲਾਇਰ ਵੀ ਹੈ ਤੇ ਵਿੱਚੇ ਹੀ ਉਹ ਤਰੀਕਾਂ ਤੇ ਪਈ ਜਾਂਦੀਆਂ, ਵਿੱਚ ਨੋਟਰੀ ਟੈਸਟ ਵੀ ਕਰੀ ਜਾਂਦਾ, ਵਿੱਚ ਕਲੋਜ਼ਿੰਗ ਕਰੀ ਜਾਂਦਾ। ਤੁਸੀਂ ਆਪੇ ਅੰਦਾਜ਼ਾ ਲਾ ਲਓ ਫਿਰ ਉਹ ਕਲੋਜ਼ਿੰਗ ਵਾਲੇ ਦਿਨ ਕਿੰਨੀਆਂ ਫਾਈਲਾਂ ਉਹਦੇ ਟੇਬਲ ਤੇ ਹੋਣਗੀਆਂ। ਇਸ ਕਰਕੇ ਵਧੀਆ ਗੱਲ ਆ, ਰੀਅਲ ਸਟੇਟ ਦਾ ਕੰਮ ਰੀਅਲ ਸਟੇਟ ਵਾਲੇ ਲਾਇਰ ਕੋਲ ਹੀ ਜਾਓ ਤੁਸੀਂ ਜਿਹੜਾ ਸਾਰਾ ਦਿਨ ਇਹੀ ਕੰਮ ਕਰਦਾ, ਇਸ ਕਰਕੇ ਉਹਨੂੰ ਮਹਾਰਤ ਹੋਊਗੀ ਇਸ ਕੰਮ ਚ। ਅਮਨਦੀਪ ਕਪਲਾ ਜੀ ਇਸ ਕੰਮ ਦੇ ਵਿੱਚ ਮਾਹਰ ਨੇ, 905-456-5020 ਇਹਨਾਂ ਦਾ ਨੰਬਰ ਆ, 9054562020। ਚਲੋ, ਬਾਕੀ ਗੱਲ ਆਪਾਂ ਬਾਅਦ ਚ ਕਰਾਂਗੇ। ਰਾਣਾ ਜੀ ਸਾਡੇ ਨਾਲ ਹਾਜ਼ਰ ਹੋ ਗਏ ਨੇ। ਰਾਣਾ ਜੀ, ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਪਿਆਰ ਦੇ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਠੀਕ ਠਾਕ ਹੋ?
ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
ਮੈਂ ਸੁਨੇਹਾ ਦੇਣਾ ਚਾਹੁੰਦਾ ਸੀਗਾ ਕਬੱਡੀ ਦਾ, ਔਰ ਜਿਵੇਂ ਸਰੋਤੇ ਜਿਹੜੇ ਨੇ ਉਹ ਜਾਣਦੇ ਨੇ ਕਿ ਕਬੱਡੀ ਦਾ ਸੀਜ਼ਨ ਜਿਹੜਾ ਜੀ ਉਹ ਲਗਭਗ ਜਿਹੜਾ ਜੀ ਉਹ ਕੰਕਲੂਜਨ ਤੇ ਆ, ਔਰ ਇਸ ਵੀਕਐਂਡ ਦੇ ਉੱਪਰ ਜਿਹੜਾ ਇਸ ਸਾਲ ਦਾ ਆਖਰੀ ਲੋਕਲ ਟੂਰਨਾਮੈਂਟ ਹੋਣਾ, ਔਰ ਇਹ ਸੀ ਏ ਸੈਂਟਰ ਦੀਆਂ ਗਰਾਊਂਡਾਂ ਦੇ ਵਿੱਚ ਹੋਣਾ, ਔਰ ਯੂਨਾਈਟਿਡ ਬ੍ਰੈਂਪਟਨ ਸਪੋਰਟਸ ਕਲੱਬ ਵੱਲੋਂ ਇਹ ਕਰਵਾਇਆ ਜਾਣਾ। ਤੇ ਕੈਨੇਡਾ ਕਬੱਡੀ ਕੱਪ ਜਿਹੜਾ ਜੀ ਉਹ ਉਹਨੂੰ ਕਬੱਡੀ ਦਾ ਮੱਕਾ ਮੰਨਿਆ ਜਾਂਦਾ, ਔਰ ਦੁਨੀਆ ਭਰ ਦੇ ਵਿੱਚ ਉਹ ਲੱਗੇ ਹੁਣ ਤੱਕ ਉਹਦੀ ਜਿਹੜੀ ਚਰਚਾ ਹੁੰਦੀ ਆਈ ਆ, ਔਰ ਇਸ ਵਾਰੀ ਜਿਹੜਾ ਕੈਨੇਡਾ ਕਬੱਡੀ ਕੱਪ ਆ ਉਹ ਯੰਗ ਕਬੱਡੀ ਕਲੱਬ ਦੇ ਹਿੱਸੇ ਆਇਆ, ਉਹਦੀ ਜ਼ਿੰਮੇਵਾਰੀ ਲੱਗੀ ਆ, ਔਰ ਇਹ ਲੰਡਨ ਓਨਟੈਰੀਓ ਦੇ ਬਡਵਾਈਜ਼ਰ ਗਾਰਡਨ ਦੇ ਵਿੱਚ ਹੋਣਾ। ਤੇ 3 ਤਰੀਕ ਆ ਜੀ, ਦਿਨ ਸ਼ਨਿਚਰਵਾਰ ਆ, ਔਰ ਉਹਦੇ ਤੇ ਕਹਿ ਲਓ ਕਿ ਇੰਡੀਆ, ਇੰਗਲੈਂਡ, ਪਾਕਿਸਤਾਨ, ਅਮਰੀਕਾ, ਕੈਨੇਡਾ ਈਸਟ, ਕੈਨੇਡਾ ਵੈਸਟ, ਇਹ ਸਾਰੀਆਂ ਟੀਮਾਂ ਜਿਹੜੀਆਂ ਨੇ ਜੀ ਉਹ ਭਾਗ ਲੈਣ ਪਹੁੰਚ ਰਹੀਆਂ ਨੇ। ਔਰ ਇਹਦੀਆਂ ਟਿਕਟਾਂ ਬਾਰੇ ਇਨਫੋਰਮੇਸ਼ਨ ਵਾਸਤੇ ਜਾਣਕਾਰੀ ਜਿਹੜੀ ਸੀਗੀ ਉਹ ਦੇਣੀ ਚਾਹਾਂਗੇ ਕਿ ਟਿਕਟਾਂ ਜਿਹੜੀਆਂ ਨੇ ਅੱਜ ਅਸੀਂ 3 ਹੋਰ ਸਟੋਰਾਂ ਤੇ ਰੱਖ ਰਹੇ ਹਾਂ। ਪਹਿਲਾਂ ਮਿਸਟਰ ਸਿੰਘ ਪੀਜ਼ਾ ਦੇ ਉੱਪਰ ਟਿਕਟਾਂ ਜਿਹੜੀਆਂ ਸਨ ਉਹ ਅਵੇਲੇਬਲ ਸਨ, ਔਰ ਹੁਣ ਜਿਹੜਾ ਜੀ ਮਾਨ ਟਰੈਵਲ ਕੋਟਰਲ ਤੇ ਮਾਨ ਟਰੈਵਲ ਤੋਂ ਤੁਸੀਂ ਟਿਕਟਾਂ ਲੈ ਸਕੋਗੇ। ਇਸ ਤੋਂ ਇਲਾਵਾ ਫਰੈਂਡਸ ਆਡੀਓ ਵੀਡੀਓ ਤੁਹਾਡੀ ਨਾਗਰਾ ਹੋਰਾਂ ਵਾਲੀ ਜਿਹੜੀ ਲੋਕੇਸ਼ਨ ਆ ਟੌਰ ਮੁਹੰਮਦ ਸਟੀਲ ਤੇ ਉੱਥੋਂ ਟਿਕਟਾਂ ਲੈ ਸਕੋਗੇ। ਔਰ ਵਿਦ ਇਨ ਨੈਕਸਟ ਹਾਫ ਆਵਰ ਅਸੀਂ ਜਿਹੜਾ ਦੁਆਬਾ ਮੀਟ ਹੈਗਾ ਜੀ 499 ਰਿਲਾਸਨ ਬੁਲਵਾਰਡ ਉੱਥੇ ਵੀ ਟਿਕਟਾਂ ਜਿਹੜੀਆਂ ਪਹੁੰਚੀਆਂ ਕਰ ਰਹੇ ਹਾਂ ਜੀ, ਔਰ 35 ਵਾਲੀਆਂ ਟਿਕਟਾਂ ਵੀ ਅਵੇਲੇਬਲ ਹੋਣਗੀਆਂ, 55 ਵਾਲੀਆਂ ਵੀ, 75 ਵਾਲੀਆਂ ਵੀ, ਤੇ VIP $100 ਵਾਲੀਆਂ ਵੀ, ਔਰ ਉੱਥੋਂ ਜਿਹੜੇ ਸਰੋਤੇ ਜਿਹੜੇ ਟਿਕਟਾਂ ਹਾਸਲ ਕਰ ਸਕਦੇ ਨੇ, ਔਰ ਪੂਰੀਆਂ ਦੇ ਪੂਰੀਆਂ ਲਾਈਨਾਂ ਉਹਨਾਂ ਦੇ ਕੋਲ ਅਵੇਲੇਬਲ ਹੋਣਗੀਆਂ। ਜੇ ਕਿਸੇ ਨੇ ਇਕੱਠੀਆਂ ਬਲਕ ਦੇ ਵਿੱਚ ਟਿਕਟਾਂ ਵੀ ਲੈਣੀਆਂ ਤਾਂ ਵੀ ਉੱਥੋਂ ਚੱਕੀਆਂ ਜਾ ਸਕਦੀਆਂ, ਔਰ ਜੇ ਕਿਸੇ ਨੇ VIP ਟਿਕਟਾਂ ਜਿਹੜੀਆਂ ਜ਼ਿਆਦਾ ਮਾਤਰਾ ਚ ਲੈਣੀਆਂ ਹੈਗੀਆਂ, ਕਿਸੇ ਨੇ 25-50 ਟਿਕਟ ਜਿਹੜੀ ਹੈ ਜੀ 100 ਟਿਕਟ ਲੈਣੀ ਹੈਗੀ ਆ, ਉਹ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੁਖਪਾਲ ਦੁਲਕੂ ਹੋਰਾਂ ਦਾ ਫੋਨ ਨੰਬਰ ਹੈਗਾ ਜੀ 416-627-86-87, ਬਿਲਾ ਸਿੱਧੂ ਹੋਰਾਂ ਦਾ ਫੋਨ ਨੰਬਰ ਆ 416-704-5550, ਤੇ ਰੈਂਬੋ ਸਿੱਧੂ ਦਾ ਫੋਨ ਨੰਬਰ 416-838-3609 ਤੇ ਸੰਪਰਕ ਕੀਤਾ ਜਾ ਸਕਦਾ। ਸੋ ਟਿਕਟਾਂ ਜਿਹੜੀਆਂ ਲੈ ਲਓ ਜੀ, 35 ਵਾਲੀਆਂ ਟਿਕਟਾਂ ਜਿਹੜੀਆਂ ਨੇ ਜੀ ਆਪਣੇ ਕੋਲ ਲਿਮਿਟਡ ਕੁਆਂਟਿਟੀ ਹੀ ਬਚੀ ਆ, ਸੋ ਜਿਹੜੀਆਂ 55 ਵਾਲੀਆਂ, 75 ਵਾਲੀਆਂ ਤੇ VIP ਟਿਕਟਾਂ ਜਿਹੜੀਆਂ ਨੇ ਉਹ ਇਹਨਾਂ ਸਟੋਰਾਂ ਤੋਂ ਲਈਆਂ ਜਾ ਸਕਦੀਆਂ, ਪਰ ਹਾਲ ਦੀ ਕਿਹੜੀ 35 ਵਾਲੀਆਂ ਟਿਕਟਾਂ ਵੀ ਇਹਨਾਂ ਦੇ ਕੋਲ ਅਵੇਲੇਬਲ ਹੈਗੀਆਂ। ਔਰ ਇਸ ਵੀਕਐਂਡ ਦੇ ਉੱਪਰ ਜਿਹੜਾ ਯੂਨਾਈਟਿਡ ਬ੍ਰੈਂਪਟਨ ਸਪੋਰਟਸ ਕਲੱਬ ਵਾਲਾ ਹੋਣਾ ਜੀ, ਉਸ ਟੂਰਨਾਮੈਂਟ ਦੇ ਉੱਪਰ ਵੀ ਟੈਂਟ ਲੱਗਾ ਹੋਵੇਗਾ, ਉੱਥੋਂ ਵੀ ਟਿਕਟਾਂ ਜਿਹੜੀਆਂ ਨੇ ਜੀ ਉਹ ਬਾਏ ਕੀਤੀਆਂ ਜਾ ਸਕਦੀਆਂ ਹਨ। ਔਰ ਬਹੁਤ ਬਹੁਤ ਧੰਨਵਾਦ ਜੀ। ਔਰ ਰੀਐਂਟਰੀ ਦੇ ਫੋਨ ਆਉਂਦੇ ਨੇ ਜੀ, ਹਾਂਜੀ ਰੀਐਂਟਰੀ ਹੈਗੀ ਆ ਜੀ, ਸਵੇਰ ਤੋਂ ਲੈ ਕੇ ਤੇ 5 ਵਜੇ ਤੱਕ ਰੀਐਂਟਰੀ ਜਿਹੜੀ ਹੈ ਜੀ ਉਹ ਅਲਾਊਡ ਆ, 5 ਵਜੇ ਤੋਂ ਬਾਅਦ ਜਿਹੜਾ ਜੀ ਉਹ ਸੇਮ ਟਿਕਟ ਦੇ ਉੱਪਰ ਰੀ ਐਂਟਰ ਨਹੀਂ ਕੀਤਾ ਜਾ ਸਕਦਾ, 5 ਵਜੇ ਤੋਂ ਪਹਿਲਾਂ ਜਿਹੜੀ ਹੈ ਜੀ ਰੀਐਂਟਰੀ ਜਿਹੜੀ ਆ ਉਹ ਅਲਾਊਡ ਹੈ। ਸੋ ਟਿਕਟਾਂ ਲਓ ਜੀ ਤੇ ਹੁਮਾ ਕੇ ਇਸ ਕੈਨੇਡਾ ਕਬੱਡੀ ਕੱਪ ਦਾ ਆਨੰਦ ਮਾਣ ਵਾਸਤੇ ਪਹੁੰਚੋ। ਬਹੁਤ ਬਹੁਤ ਧੰਨਵਾਦ ਜੀ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਸਾਡੇ ਅੱਜ ਪ੍ਰੋਗਰਾਮ ਦੇ ਸਪਾਂਸਰ ਆ ਮਿਹਰਬਾਨੀ ਪੁਸਤਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਪੁਸਤਾ ਜੀ, ਨੰਬਰ 647-646-3000, 6476463000। ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਇੱਥੇ ਬੁਲਾਉਣਾ ਲੀਗਲ ਤਰੀਕੇ ਦੇ ਨਾਲ, ਜਾਂ ਤੁਸੀਂ ਆਲਰੇਡੀ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋਏ ਹੋ, ਇਹ ਦੇਸ਼ ਤੁਹਾਨੂੰ ਬੜਾ ਸੋਹਣਾ ਲੱਗਿਆ, ਇੱਥੇ ਤੁਸੀਂ ਕਾਨੂੰਨੀ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤੇ ਵਰਕ ਪਰਮਿਟ ਤੁਹਾਡੇ ਕੋਲ ਕੋਈ ਤਜਰਬਾ ਐਕਸਪੀਰੀਅੰਸ ਆ, ਕੋਈ ਸਕਿੱਲ ਆ ਬਾਹਰਲੇ ਦੇਸ਼ਾਂ ਦਾ ਉੱਥੋਂ ਲਿਆ ਹੋਇਆ, ਤੇ ਤੁਸੀਂ ਇੱਥੇ ਲੀਗਲ ਤਰੀਕੇ ਦੇ ਨਾਲ ਵਰਕ ਪਰਮਿਟ ਲੈ ਕੇ ਕੰਮ ਕਰਨਾ ਚਾਹੁੰਦੇ ਹੋ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, 647-646-3000 ਤੁਹਾਡੀ ਇਹ ਹੈਲਪ ਜ਼ਰੂਰ ਕਰਨਗੇ। ਬਲਜਿੰਦਰ ਲੇਲ ਨੇ ਜਿਹੜਾ ਮੈਸੇਜ ਆਇਆ, ਕਹਿੰਦੇ ਐਡ ਚੱਲਦੀ ਨਾਟਕਾਂ ਦੀ ਬੰਦ ਕਰ ਦਿਓ, ਨੋ ਪ੍ਰੋਬਲਮ ਜੀ, ਧੰਨਵਾਦ ਤੁਹਾਡਾ, ਬੜੇ ਸੋਹਣੇ ਨਾਟਕ ਕਰਦੇ ਤੁਸੀਂ, ਨਿੱਕੇ ਨਾਟਕ ਵੱਡੀਆਂ ਗੱਲਾਂ ਹੈ ਜੀ, ਤੇ 2 ਦਿਨ ਲਗਾਤਾਰ ਤੁਸੀਂ ਨਾਟਕ ਕੀਤੇ ਆ ਜੀ, ਲੋਕਾਂ ਦੀਆਂ ਪ੍ਰੋਬਲਮ ਸੀਗੀਆਂ ਜਿਹੜੀਆਂ ਉਹਨਾਂ ਦੇ ਉੱਤੇ ਤੁਹਾਡੇ ਜਿਹੜੇ ਨਾਟਕਕਾਰ ਨੇ, ਕਲਾਕਾਰ ਨੇ ਕੰਮ ਕਰਦੇ ਨੇ, ਧੰਨਵਾਦ ਤੁਹਾਡਾ ਬਹੁਤ ਬਹੁਤ। ਮਿਹਰਬਾਨੀ ਬਲਜਿੰਦਰ ਲੇਲਣਾ ਜੀ, ਪੰਜਾਬੀ ਆਰਟਸ ਐਸੋਸੀਏਸ਼ਨ ਦਾ ਵੀ ਧੰਨਵਾਦ, ਜਿਹੜੇ ਲੋਕਾਂ ਦੇ ਇਸ਼ੂਜ਼ ਨੇ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ, ਉਹਨਾਂ ਤੇ ਲਗਾਤਾਰ ਕੰਮ ਕਰਦੇ ਰਹਿੰਦੇ ਨੇ। ਗੱਲਬਾਤ ਦੋਸਤੋ ਆਪਣੀ ਚੱਲ ਰਹੀ ਸੀਗੀ ਇਨਫਲੇਸ਼ਨ ਬਾਰੇ, ਮਹਿੰਗਾਈ ਬਾਰੇ, ਬਰਾੜ ਸਾਹਿਬ ਵੀ ਗੱਲਬਾਤ ਕਰਕੇ ਗਏ ਨੇ, ਪਹਿਲਾਂ ਸਰਦਾਰ ਬਲਵਿੰਦਰ ਸਿੰਘ ਗੱਲਬਾਤ ਕਰਕੇ ਗਏ ਨੇ, ਅਲੱਗ ਅਲੱਗ ਐਸਪੈਕਟ ਆਪਾਂ ਦੇਖੇ ਨੇ। ਹੁਣ ਗੱਲ ਆ ਗਈ ਇੱਥੇ ਵੀ ਇੱਕ ਜਿਹੜਾ ਕੰਜ਼ਿਊਮਰ ਆ, ਬਾਕੀ ਤਾਂ ਗੱਲ ਰਹਿ ਗਈ ਸਰਕਾਰਾਂ ਤੇ ਜੀ, ਸਿਸਟਮ ਤੇ ਕੀ ਆ ਕੀ ਨਹੀਂ, ਆਪਾਂ ਸਾਰੀ ਇਹਦੀ ਛਾਣਬੀਣ ਮਤਲਬ ਕਰਦੇ ਰਹਿੰਦੇ ਹਾਂ। ਹੁਣ ਹੈਗੀ ਸਿਰਫ ਤੁਹਾਡੇ ਤੇ ਵੀ ਤੁਹਾਡੇ ਤੇ ਕੀ ਸਟੈਪ ਤੁਸੀਂ ਲੈ ਸਕਦੇ ਹੋ। ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਪਹਿਲਾਂ ਅੱਡੀਆਂ ਚੱਕ ਕੇ ਫਹਾ ਲੈਂਦੇ ਨੇ,
ਤੇ ਮਗਰੋਂ ਫਿਰ ਦੂਜਿਆਂ ਨੂੰ ਕਹਿੰਦੇ ਨੇ ਜੀ ਇਹਨੇ ਅੱਡੀਆਂ ਚੱਕ ਕੇ ਨਾ ਇਹਨੇ ਅੱਡੀਆਂ ਤਾਂ ਮੈਂ ਆਪ ਚੱਕੀਆਂ, ਫਾਹਾਂ ਇਹਨੇ ਮੇਰੇ ਗਲ ਦੇ ਵਿੱਚ ਪਾਇਆ। ਫਿਰ ਕਹਿੰਦੇ ਜੀ ਸਟੂਲ ਥੱਲੇ ਰੱਖ ਦਿਓ ਸਾਡੇ ਪੈਰਾਂ ਦੇ ਤਾਂ ਕਿ ਸਾਨੂੰ ਸਾਹ ਆਉਣ ਲੱਗ ਜਾਵੇ, ਕਿਸੇ ਨੇ ਨਹੀਂ ਰੱਖਣਾ ਜੀ, ਉਹ ਆਪ ਹੀ ਰੱਖਣਾ ਤੁਸੀਂ। ਪਹਿਲੀ ਗੱਲ, ਜਦੋਂ ਤੁਹਾਨੂੰ ਪਤਾ ਹੈ ਵੀ ਅਨਸਰਟਨਟੀ ਹੈ ਇਕਾਨਮੀ ਦੇ ਵਿੱਚ, ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦਾ ਰੌਲਾ, ਤੇ ਫਿਰ ਤੁਸੀਂ ਜਿਹੜੀਆਂ ਵੱਡੀਆਂ ਪਰਚੇਜ਼ ਨੇ ਉਹਨਾਂ ਨੂੰ ਡਿਲੇ ਕਰੋ। ਹੁਣ ਵੱਡੀਆਂ ਪਰਚੇਜ਼ ਦੇ ਵਿੱਚ ਬਹੁਤ ਕੁਛ ਆ ਜਾਂਦਾ, ਪਰ ਜਦੋਂ ਇੱਕ ਚੱਲ ਰਹੀ ਮਹਿੰਗਾਈ ਦੇ ਵਿੱਚ ਛੋਟੀਆਂ ਛੋਟੀਆਂ ਪਰਚੇਜ਼ ਵੀ ਨਾ ਕਈ ਵਾਰੀ ਵੱਡੀਆਂ ਬਣ ਜਾਂਦੀਆਂ। ਤੁਸੀਂ ਘਰ ਨੂੰ ਰੈਨੋਵੇਟ ਕਰਾਉਣਾ, ਤੁਸੀਂ ਨਵਾਂ ਵਹੀਕਲ ਲੈਣਾ, ਤੁਸੀਂ ਜਿਹੜੇ ਥਾਂ ਜਿਹੜੇ ਕਿਸੇ ਈਵੈਂਟ ਤੇ ਖਰਚਾ ਆਉਣਾ ਉਹਨਾਂ ਨੂੰ ਫੋਰ ਦਾ ਟਾਈਮ ਬੀਂਗ ਡਿਲੇ ਕਰ ਸਕਦੇ ਹੋ। ਸਾਲ 6 ਮਹੀਨੇ 1.5 ਸਾਲ ਡਿਲੇ ਕੀਤਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਗਾ, ਇਹਦੇ ਨਾਲ ਤੁਹਾਡੀ ਜ਼ਿੰਦਗੀ ਥੋੜੀ ਜਿਹੀ ਸੌਖੀ ਬਣ ਜਾਂਦੀ ਹੈ। ਜ਼ਿੰਦਗੀ ਕੋਈ ਬਾਹਲੀ ਵੱਡੀ ਨਹੀਂ ਹੈਗੀ, ਜ਼ਿੰਦਗੀ ਛੋਟੀ ਹੋਈ ਹੈ, 70-80 ਸਾਲ ਨਾ ਉਹ ਹੀ ਲੰਘ ਜਾਂਦੇ ਆ। ਮੈਂ ਸੱਚੀ ਕਹਿ ਰਿਹਾ ਜੀ, ਸੀਰੀਅਸਲੀ, ਤੁਹਾਨੂੰ ਪਤਾ ਇਸ ਗੱਲ ਦਾ ਵੀ 50-60-70 ਸਾਲ ਉਹੀ ਲੰਘ ਜਾਂਦੇ ਆ। ਸਾਲ 1.5 ਸਾਲ ਡਿਲੇ ਕਰ ਦੋ, ਕੋਈ ਫਰਕ ਨਹੀਂ ਪੈਂਦਾ ਹੁੰਦਾ, ਇੰਨਾ ਵੀ ਬੰਦੇ ਨੂੰ ਸਾਹ ਸੌਖਾ ਹੁੰਦਾ ਰਹਿੰਦਾ। ਬੰਦਾ ਜ਼ਿੰਦਗੀ ਨੂੰ ਇੰਜੋਏ ਕਰਨ ਲਈ ਆਇਆ, ਲਾਈਫ ਦੇ ਵਿੱਚ ਫਾਲਤੂ ਦੇ ਬੋਝ ਚੱਕਣ ਲਈ ਨਹੀਂ ਆਇਆ। ਇੱਕ ਤਾਂ ਹੈਗੇ ਬੋਝ ਜਿਹੜੇ ਸਾਡੇ ਉੱਤੇ ਲੱਦ ਦਿੱਤੇ ਜਾਂਦੇ ਨੇ, ਉਹ ਵੀ ਸਾਡੀ ਨਲਾਇਕੀ ਹੁੰਦੀ ਆ, ਸਾਡੀ ਸੋਸ਼ਲ ਰਿਸਪੋਂਸੀਬਿਲਟੀ ਹੈ ਵੀ ਜਦੋਂ ਬੋਝ ਲੱਦਿਆ ਜਾਂਦਾ ਸਾਰੀ ਸੋਸਾਇਟੀ ਨੇ, ਤੇ ਨਾ ਅਸੀਂ ਸਮਝਦੇ ਸਾਡੇ ਤੇ ਨਹੀਂ ਲੱਦਿਆ, ਗੁਆਂਢੀਆਂ ਤੇ ਲੱਦਿਆ, ਸਾਰਿਆਂ ਤੇ ਲੱਦਿਆ ਜਾਂਦਾ। ਐਗਜ਼ਾਮਪਲ ਦੇਖਣੀ ਤਾਂ ਦੇਖ ਲਓ ਤੁਸੀਂ, ਆ ਇੰਟਰਸਟ ਰੇਟ ਵਧਣ ਦੇ ਨਾਲ ਘਰਾਂ ਦੀ ਮੋਰਗੇਜ ਦੇ ਉੱਤੇ ਪ੍ਰਿੰਸੀਪਲ ਅਮਾਊਂਟ ਜਿਹੜਾ ਹੈ ਨਾ, ਉਹ ਤਾਂ ਜਾ ਹੀ ਨਹੀਂ ਰਿਹਾ, ਉਹ ਸਾਰਿਆਂ ਤੇ ਬੋਝ ਪਿਆ ਨਾ, ਤੇ ਸਾਰੇ ਕਲੈਕਟਿਵਲੀ ਇਕੱਠੇ ਹੋਏ ਖੋ ਕੇ ਜੇ ਰੌਲਾ ਰੱਪਾ ਪਾਉਂਦੇ ਵੀ ਅਸੀਂ ਥੋੜਾ ਇਹ ਸਿਚੁਏਸ਼ਨ ਕ੍ਰੀਏਟ ਕੀਤੀ ਹੈ, ਜਿਹਨੇ ਕ੍ਰੀਏਟ ਕੀਤੀ ਉਹਦੇ ਕੰਨ ਦੇ ਵਿੱਚ ਫਾਹਾ ਪਾਓ, ਕੱਲੇ ਕੱਲਾ ਸਾਡਾ ਜਿਹੜਾ ਸਾਲ ਦਾ ਪ੍ਰਿੰਸੀਪਲ ਹੈਗਾ ਮੁੜਦਾ ਸੀਗਾ ਉਹ ਕਿਉਂ ਨਹੀਂ ਮੁੜ ਰਿਹਾ। ਇਹ ਬਹੁਤ ਵੱਡਾ ਲੋਸ ਆ, ਜਿਹੜਾ ਬੰਦਾ $7,000-8,000 ਮਹੀਨੇ ਦੀ ਕਿਸ਼ਤ ਦੇ ਰਿਹਾ, ਆਪਾਂ ਪਹਿਲਾਂ ਵੀ ਗੱਲ ਕਰ ਰਹੇ, 7-8,000 ਮਹੀਨੇ ਦੀ ਮਤਲਬ ਸਾਲ ਦੀ 84-85 ਹਜ਼ਾਰ, ਜਾਂ ਤੁਸੀਂ 5,000 ਹੀ ਲਾ ਲਓ, ਚਲੋ 5,000 ਮਹੀਨੇ ਦੀ ਕਿਸ਼ਤ ਦੇ ਰਿਹਾ, 2,500 ਦੀ ਉਹਦੀ 2 ਵੀਕਸ ਬਾਅਦ ਕਿਸ਼ਤ ਜਾਂਦੀ ਹੈ, 5,000 ਕਿਸ਼ਤ ਹੋ ਗਈ ਨਾ ਮਹੀਨੇ ਦੀ, ਉਹਦੀ 12-5, 60,000 ਬਣ ਗਿਆ। ਅੱਜ 2-2.5 ਸਾਲ ਪਹਿਲਾਂ ਹੀ 60,000 ਦੇ ਵਿੱਚੋਂ ਦਾ $25,000-24,000-30,000 ਪ੍ਰਿੰਸੀਪਲ ਮੁੜਦਾ ਸੀ, ਜਾਂ 24-25,000 ਇੰਟਰਸਟ ਮੁੜਦਾ ਸੀ, ਪ੍ਰਿੰਸੀਪਲ ਦਾ ਮੁੜਦਾ ਸੀ ਨਾ 25,000, ਤੇ ਉਹ ਨਹੀਂ ਮੁੜਿਆ ਨਾ, ਮਤਲਬ ਸਾਲ ਦਾ $25,000 ਦਾ ਲੋਸ ਹੋ ਰਿਹਾ। ਬੋਝ ਕੁਲੈਕਟਿਵਲੀ ਸਾਡੇ ਸਾਰਿਆਂ ਤੇ ਪਿਆ, ਸਾਡੀ ਨਲੇਕੀ ਕਰਕੇ ਪਿਆ, ਹੈ ਨਾ, ਕੁਲੈਕਟਿਵ ਰਿਸਪੋਂਸੀਬਿਲਟੀ ਵੀ ਹੁੰਦੀ ਹੈ। ਚਲੋ ਉਹ ਤਾਂ ਇੱਕ ਅਲੱਗ ਆ, ਪਰ ਇੰਡੀਵਿਜੁਅਲ ਸਾਡੇ ਤੇ ਜਿਹੜਾ ਭਾਰ ਪੈ ਜਾਂਦਾ ਹੈ, ਜਾਂ ਅਸੀਂ ਆਪ ਪਾ ਲੈਂਦੇ, ਉਹ ਭਾਰ ਪਾਉਣ ਤੋਂ ਅਵੋਇਡ ਕਰੋ, ਕਿਉਂਕਿ ਉਹ ਭਾਰ ਸਾਡੇ ਤੇ ਜਦੋਂ ਅਸੀਂ ਆਪ ਖਾਮ ਖਾ ਪਾਉਂਦੇ ਹਾਂ ਨਾ, ਜਿਵੇਂ ਪੰਜਾਬੀ ਚ ਕਹਿੰਦਾ ਜਾਂਦੀ ਹੈ ਬਲਾਏ ਦੁਪਹਿਰਾ ਘੱਟ, ਜਾਂ ਖਾਮ ਖਾ ਤੇ ਖਰਚੇ ਆਪ ਖੜੇ ਕਰ ਲੈਂਦੇ ਹਾਂ ਅਸੀਂ, ਉਹਨਾਂ ਤੋਂ ਬਚੋ, ਕਿਉਂਕਿ ਉਹਦੇ ਨਾਲ ਸਾਡੀ ਫਿਰ ਫਿਜ਼ੀਕਲ ਤੇ ਮੈਂਟਲ ਹੈਲਥ ਆ ਜਿਹੜੀ ਉਹਦੇ ਤੇ ਅਸਰ ਪੈਂਦਾ। ਦੂਜੀ ਗੱਲ ਹੈਗੀ, ਭਾਵੇਂ ਆਪਾਂ ਖਬਰ ਪੜ੍ਹ ਕੇ ਹਟੇ ਹਾਂ ਵੀ ਗਰੋਸਰੀ ਸਟੋਰ ਹੋਏ, ਤੇਲ ਵਾਲੀਆਂ ਕੰਪਨੀਆਂ ਹੋਈਆਂ, ਇਹ ਰਲ ਮਿਲ ਕੇ ਇਹ ਪ੍ਰਾਈਸ ਫਿਕਸਿੰਗ ਕਰਦੀਆਂ ਨੇ, ਤੇ ਫੇਰ ਵੀ ਕੁਛ ਨਾ ਕੁਛ ਸਾਧਨ ਹੋ ਸਕਦੇ ਨੇ, ਕੁਛ ਨਾ ਕੁਛ ਆਪਸ਼ਨ ਹੋ ਸਕਦੇ ਆ, ਤੁਸੀਂ ਇਹ ਜਿਹੀਆਂ ਥਾਵਾਂ ਚੂਜ਼ ਕਰ ਸਕਦੇ ਹੋ, ਵੇਸਟੇਜ ਘਟਾ ਸਕਦੇ ਹੋ, ਉੱਥੋਂ ਪੈਸੇ ਥੋੜੇ ਬਹੁਤ ਬਚਾ ਸਕਦੇ ਹੋ। ਬਾਕੀ ਗੱਲ ਹੈ ਜੀ, ਜਿਹੜੇ ਤੁਹਾਡੇ ਹਾਈ ਇੰਟਰਸਟ ਰੇਟ ਦੇ ਉੱਤੇ ਕ੍ਰੈਡਿਟ ਕਾਰਡ ਕਰਜ਼ਾ ਚੱਕਿਆ ਹੁੰਦਾ, ਤੁਸੀਂ ਜਦੋਂ ਸੌਖੇ ਹੁੰਦੇ ਹੋ, ਜਦੋਂ ਤੁਹਾਨੂੰ ਸਾਹ ਆਉਂਦਾ ਹੁੰਦਾ, ਜਦੋਂ ਤੁਹਾਨੂੰ 4 ਪੈਸੇ ਬਣਦੇ ਹੁੰਦੇ ਆ, ਉਦੋਂ ਲਾ ਲਿਆ ਜਾਵੇ। ਸਰਦਾਰ ਬਲਵਿੰਦਰ ਸਿੰਘ ਜੀ ਬੜੀ ਸੋਹਣੀ ਗੱਲ ਕਰਕੇ ਗਏ ਨੇ, ਹੈ ਤਾਂ ਭਾਵੇਂ ਔਖੀ, ਵੀ ਜਿਵੇਂ ਜਿਵੇਂ ਉਮਰ ਵੱਧਦੀ ਹੈ ਨਾ, ਉਵੇਂ ਉਵੇਂ ਘੱਟੋ ਘੱਟ ਆਪਾਂ ਨਾ ਕਰਜ਼ਾ ਚੱਕਣ ਦੀ ਜਿਹੜੀ ਆਦਤ ਆ ਉਹਨੂੰ ਛੱਡੀਏ ਥੋੜਾ ਬਹੁਤ, ਤਾਂ ਕਿ ਜਦੋਂ ਅਸੀਂ ਰਿਟਾਇਰਮੈਂਟ ਦੇ ਨੇੜੇ ਪਹੁੰਚੀਏ ਅਸੀਂ ਕਰਜ਼ਾ ਮੁਕਤ ਹੋਈਏ। ਤੇ ਦੂਸਰੀ ਗੱਲ ਬਰਾੜ ਸਾਹਿਬ ਵੀ ਕਰਕੇ ਗਏ ਨੇ ਵੀ ਜਦੋਂ ਤੁਸੀਂ ਠੀਕ ਹੁੰਦੇ ਹੋ ਉਦੋਂ ਇਹੋ ਜਿਹੀ ਥਾਂ ਤੇ ਇਨਵੈਸਟ ਕੀਤਾ ਜਾਵੇ, ਜਿਹੜੀਆਂ ਮਹਿੰਗਾਈ ਜਦੋਂ ਵੱਧਦੀ ਹੈ ਉਹ ਤੁਹਾਡੀਆਂ ਇਨਵੈਸਟਮੈਂਟਸ ਮਹਿੰਗੀਆਂ ਹੁਣ, ਤਾਂ ਕਿ ਘੱਟੋ ਘੱਟ ਤੁਸੀਂ ਮਹਿੰਗਾਈ ਦਾ ਜਿਹੜਾ ਅਸਰ ਆ ਉਹਨੂੰ ਆਫਸੈਟ ਕਰ ਸਕੋ। ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ, ਬਾਕੀ ਛੋਟੇ ਛੋਟੇ ਖਰਚੇ ਹੁੰਦੇ ਨੇ ਜੀ, ਕੋਈ ਜ਼ਰੂਰੀ ਨਹੀਂ ਲੋਕਾਂ ਨੂੰ ਦਿਖਾਉਣ ਲਈ ਮਹਿੰਗੀਆਂ ਕਾਰਾਂ ਲੈਣੀਆਂ, ਕੱਲੇ ਕੱਲੇ ਨੇ ਜਾਣਾ, ਕਾਰ ਪੂਲਿੰਗ ਕੀਤੀ ਜਾ ਸਕਦੀ ਹੈ, ਹੋਰ ਖਰਚੇ ਘਟਾਏ ਜਾ ਸਕਦੇ। ਸਾਡੀ ਇੱਥੇ ਪ੍ਰੋਬਲਮ ਹੈ ਕਿ ਕੈਨੇਡਾ ਤੇ ਸਾਡੇ ਜਿਹੜਾ ਟ੍ਰਾਂਜ਼ਿਟ ਸਿਸਟਮ ਹੈ ਨਾ ਉਹ ਓਨਾ ਨਹੀਂ ਪ੍ਰਚਲਿਤ ਹੋਇਆ, ਹਾਲਾਂਕਿ ਯੂਰੋਪੀਅਨ ਕਈ ਕੰਟਰੀਜ਼ ਦੇ ਵਿੱਚ, ਕਈ ਦੇਸ਼ਾਂ ਦੇ ਵਿੱਚ ਉਹ ਇੰਨਾ ਕੁ ਵਧੀਆ ਹੈਗਾ ਵੀ ਉੱਥੇ ਕਾਰਾਂ ਦੀ ਲੋੜ ਨਹੀਂ ਪੈਂਦੀ। ਮੈਂ ਥੋੜੇ ਦਿਨ ਹੋ ਗਏ ਪਤਾ ਨੀਦਰਲੈਂਡ ਦਾ ਸ਼ਾਇਦ ਜਾਂ ਡੈਨਮਾਰਕ ਕੋਈ ਇਹੋ ਜਿਹੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਰਿਲੀਜ਼ ਹੋਇਆ, ਰਿਟਾਇਰ ਹੋਇਆ, ਮਤਲਬ ਉਹਨੇ ਅਹੁਦਾ ਛੱਡਿਆ, ਨਾਟ ਰਿਟਾਇਰ, ਤੇ ਉਹਨੂੰ ਉਹਨੇ ਨਵੇਂ ਜਿਹੜੇ ਆਏ ਨੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਉਹ ਵੈਲਕਮ ਕਰ ਰਿਹਾ ਤੇ ਉਹਨਾਂ ਤੋਂ ਉਹ ਵਿਦਾਇਗੀ ਲੈ ਰਿਹਾ ਤੇ ਬੜੇ ਆਰਾਮ ਦੇ ਨਾਲ ਸਾਈਕਲ ਤੇ ਜਾ ਰਿਹਾ ਜੀ ਵਿਦਾਇਗੀ ਲੈ ਕੇ। ਮੈਨੂੰ ਘੱਟੋ ਘੱਟ ਬੜੀ ਖੁਸ਼ੀ ਹੋਈ ਤੇ ਸਾਡੇ ਤਾਂ ਇੱਥੇ ਵੱਡੇ ਵੱਡੇ ਕਾਰਾਂ ਦੇ ਕਾਫਲੇ ਹੁੰਦੇ ਨੇ, ਪਤਾ ਨੀ ਕੀ ਕੁਛ ਹੁੰਦਾ, ਮਤਲਬ ਕਿ ਕਲਚਰ ਬਈ ਸਾਈਕਲ ਚਲਾਉਣਾ ਮਾੜਾ ਨੀ, ਨਾ ਹੀ ਕੋਈ ਇਹਦੇ ਚ ਹੇਠੀ ਵਾਲੀ ਗੱਲ ਆ,
ਸਗੋਂ ਚੰਗੀ ਸਿਹਤ ਦੀ ਨਿਸ਼ਾਨੀ, ਕੋਈ ਜ਼ਰੂਰੀ ਨੀ ਵੱਡੀਆਂ ਵੱਡੀਆਂ ਕਾਰਾਂ ਰੱਖਣੀਆਂ, ਹੈਨਾ। ਤੇ ਇਸ ਕਰਕੇ ਖਰਚੇ ਆਪਦੇ ਥੋੜੇ ਜਿਹੇ ਕੰਟਰੋਲ ਕਰੀਏ, ਘੱਟੋ ਘੱਟ ਓਨੀ ਦੇਰ ਲਈ ਜਿੰਨੀ ਦੇਰ ਤਾਈਂ ਮਹਿੰਗਾਈ ਆ ਜਿਹੜੀ ਬਹੁਤ ਜ਼ਿਆਦਾ, ਸ਼ਾਇਦ ਸਾਡੀ ਜ਼ਿੰਦਗੀ ਆ ਉਹਦੇ ਨਾਲ ਸੌਖੀ ਆ, ਹੋ ਸਕੇ। ਲਓ ਜੀ ਆਪਾਂ ਬਸ ਇੱਕ ਮਿੰਟ ਦੀ ਬ੍ਰੇਕ ਲੈ ਕੇ ਵਾਪਸ ਆਏ।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ
ਡਿਪੂ ਕਾਲ 310-9711
310-9711 ਪੀਜ਼ਾ ਡਿਪੂ ਦਾ ਪੀਜ਼ਾ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਤੁਹਾਡੇ ਅਜੇ ਵੀ ਟੈਕਸਟ ਆ ਰਹੇ ਨੇ ਜੀ, ਧੰਨਵਾਦ, ਤੁਸੀਂ ਗੱਲਬਾਤ ਨੂੰ ਪਸੰਦ ਕਰ ਰਹੇ ਹੋ, ਮਿਹਰਬਾਨੀ ਬਹੁਤ ਬਹੁਤ। ਲਓ ਜੀ ਜਾਂਦੇ ਜਾਂਦੇ ਫਿਰ ਹੁਣ ਇਹ ਨਾ ਗੱਲ ਕਰਿਓ ਵੀ ਸਾਰਾ ਪ੍ਰੋਗਰਾਮ ਮਹਿੰਗਾਈ ਦੀ ਗੱਲ ਕਰਦੇ ਰਹੇ, ਹੁਣ ਤੁਸੀਂ ਘਰ ਵੇਚਣ ਦੀ ਗੱਲ ਕਰਨ ਲੱਗ ਗਏ। ਰਾਣਾ ਜੀ ਦੀ ਐਡ ਚਲਾਈ ਆ, ਇਹ ਦੇਖੋ ਐਡ ਉਹਨਾਂ ਲਈ ਹੁੰਦੀਆਂ ਜਿਹਨਾਂ ਨੂੰ ਲੋੜ ਆ, ਘਰ ਵੀ ਨੈਸੈਸਿਟੀ ਹੈਗੀ ਆ, ਹੈਨਾ। ਵਧੀਆ ਘਰ ਤੇ ਮਾਰਕੀਟ ਪ੍ਰਾਈਸ ਤੋਂ ਘੱਟ ਪ੍ਰਾਈਸ ਦੇ ਉੱਤੇ ਲੈ ਲੈਣਾ ਉਹ ਚੰਗੀ ਗੱਲ ਆ, ਉਹ ਮਾੜੀ ਗੱਲ ਨੀ ਜਿਹਨੂੰ ਲੋੜ ਆ। ਹਾਂ, ਜਿਹਨੂੰ ਨਹੀਂ ਲੋੜ ਹੈਗੀ ਉਹ ਮੌਜ ਕਰੋ ਜੀ, ਆਪੋ ਆਪਣੇ ਘਰਾਂ ਦੇ ਵਿੱਚ ਬੜੇ ਸੋਹਣੇ ਘਰਾਂ ਦੇ ਵਿੱਚ ਰਹਿੰਦੇ ਹੋ ਤੁਸੀਂ ਤੇ ਬੜੀ ਚੰਗੀ ਗੱਲ ਆ, ਬੜੀ ਸੋਹਣੀ ਜ਼ਿੰਦਗੀ ਜਿਉਂਦੇ ਹੋ। ਜਿਹੜੇ ਨਵੇਂ ਆਏ ਲੋਕ ਨੇ ਜਿਹਨਾਂ ਨੂੰ ਜ਼ਰੂਰਤ ਹੈਗੀ ਆ, ਜੇ ਉਹ ਲੱਭ ਰਹੇ ਨੇ, ਕੋਈ ਰੈਂਟ ਤੇ ਲੱਭ ਰਿਹਾ, ਕੋਈ ਲੀਜ਼ ਤੇ ਲੱਭ ਰਿਹਾ, ਕੋਈ ਕਿਸੇ ਨੂੰ ਕੋਈ ਇੰਡਸਟਰੀਅਲ ਯੂਨਿਟ ਚਾਹੀਦਾ, ਕਿਸੇ ਨੂੰ ਕੋਈ ਬਿਜ਼ਨਸ ਚਲਾਉਣਾ, ਬਿਜ਼ਨਸ ਚਾਹੀਦਾ, ਜਾਂ ਕਿਸੇ ਨੇ ਕੋਈ ਪ੍ਰੋਪਰਟੀ ਲੈਣੀ ਆ, ਕੋਈ ਟਰੱਕ ਯਾਰਡ ਲੈਣਾ, ਕੋਈ 3000 ਸਕੁਅਰ ਫੁੱਟ ਦਾ ਘਰ ਲੈਣਾ, ਕੋਈ ਟਾਊਨ ਹਾਊਸ ਲੈਣਾ, ਕੋਈ ਕੌਂਡੋ ਲੈਣੀ ਆ, ਤੇ ਤੁਸੀਂ ਬੇਫਿਕਰ ਹੋ ਕੇ ਰਾਣਾ ਜੀ ਨਾਲ 905-915-8484 ਤਾਲਮੇਲ ਕਰ ਲਿਓ, ਜਾਂ ਤੁਸੀਂ ਮੇਰੇ ਨਾਲ 647-384-36 6473008436 ਤੇ ਸੰਪਰਕ ਕਰ ਲਿਓ। ਸਾਡੇ ਕੋਲ ਆਫ ਦਾ ਮਾਰਕੀਟ ਪ੍ਰੋਪਰਟੀ ਜਿਹੜੀਆਂ ਤੁਹਾਨੂੰ ਨਹੀਂ ਲੱਭਣੀ ਇੰਟਰਨੈਟ ਤੇ ਕਿਤੇ ਵੀ, ਕਈ ਵਾਰੀ ਪਾਵਰ ਆਫ ਸੇਲ ਪ੍ਰੋਪਰਟੀ ਹੁਣ ਵੀ ਹੈਗੀਆਂ ਨੇ ਸਾਡੇ ਕੋਲ, ਫਾਰਮ ਹਾਊਸ ਵੀ ਹੈਗੇ ਨੇ ਜਿਹੜੇ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ ਬਹੁਤ ਸਸਤੇ ਮਿਲ ਸਕਦੇ ਨੇ। ਡੈਸਪਰੇਟ ਸੈਲਰ ਜਿਨ੍ਹਾਂ ਨੇ ਆਪਾਂ ਗੱਲ ਕਰਕੇ ਅੱਡੀਆਂ ਚੱਕ ਕੇ ਫਹਾ ਲਿਆ ਹੋਇਆ, ਹੁਣ ਉਹ ਕਹਿੰਦੇ ਨੇ ਕਿ ਭਾਈ ਕੋਈ ਗੱਲ ਨੀ, ਸਾਡਾ ਜੇ ਇੱਕ ਘਰ ਸਸਤਾ ਵੀ ਵਿਕ ਜੂ, ਕੋਈ ਗੱਲ ਨੀ, ਸਾਨੂੰ ਪੈਸੇ ਪਹਿਲਾਂ ਬਣ ਗਏ ਨੇ ਜਾਂ ਦੂਸਰੇ ਘਰ ਚ ਬਣ ਜਾਣੇ ਨੇ। ਇਹੋ ਜਿਹੀਆਂ ਪ੍ਰੋਪਰਟੀਜ਼ ਹੈਗੀਆਂ ਨੇ ਜਿਹੜੇ ਤੁਹਾਨੂੰ ਇੰਟਰਨੈਟ ਤੋਂ ਨਹੀਂ ਲੱਭਣੀਆਂ। 647-384-36 ਤੇ ਤਾਲਮੇਲ ਕਰ ਲਿਓ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आपके जहन में कुछ क्रिकेट चल रहा है? दुनिया के बेहतरीन खिलाड़ी आ रहे हैं आपके शहर ब्रैम्पटन में। बाबर आजम, डेविड वार्नर, क्रिस लीन, शाहीन अफरीदी, शकीबुल हसन और मजीद सुपरस्टार को देखिए एक्शन में जुलाई 25 से 11 अगस्त तक TD क्रिकेट अरीना ब्रैम्पटन में। बुक योर टिकट्स नाउ एट tickets.gt20.ca एंड डू नॉट मिस आउट नॉर्थ अमेरिका'स बिगेस्ट क्रिकेट इवेंट।
10 ਕੁ ਦਿਨ ਹੋ ਗਏ ਤੈਨੂੰ ਸੁਨੇਹਾ ਲਾਏ ਨੂੰ, ਪਰ ਤੂੰ ਇਗਨੋਰ ਹੀ ਕਰ ਰਿਹਾ। ਹੁਣ ਫੋਨ ਇਗਨੋਰ ਹੋ ਜੂਗਾ, ਗੋਲੀਆਂ ਇਗਨੋਰ ਨਹੀਂ ਹੋਣੀਆਂ। ਆਪਦਾ ਤੇ ਆਪਦੇ ਪਰਿਵਾਰ ਦਾ ਧਿਆਨ ਰੱਖੀ, ਫੇਰ ਨਾ ਕਹੀ ਵੀ ਦੱਸਿਆ ਨੀ।
ਜਸਟਿਨ ਟਰੂਡੋ ਦੀਆਂ ਸੌਫਟ ਆਨ ਕ੍ਰਾਈਮ ਪਾਲਿਸੀਜ਼ ਦੀ ਵਜ੍ਹਾ ਨਾਲ ਐਕਸਟੋਰਸ਼ਨ ਰਾਈਜ਼ ਤੇ ਹੈ। ਲਿਬਰਲਸ ਨੇ ਐਕਸਟੋਰਸ਼ਨ ਤੇ ਪੈਨਲਟੀਜ਼ ਵੀ ਘਟਾ ਦਿੱਤੀਆਂ ਹਨ। ਇਸ ਦੌਰਾਨ ਪੀਅਰ ਪੋਲੀਐਫ ਐਕਸਟੋਰਸ਼ਨ ਦੇ ਅਗੇਂਸਟ ਬਿੱਲ ਲੈ ਕੇ ਆਏ ਸਨ ਅਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨੇ ਇਸ ਦੇ ਖਿਲਾਫ ਵੋਟ ਕੀਤੀ। ਹੁਣ ਸਿਰਫ ਕਾਮਨ ਸੈਂਸ ਕੰਜ਼ਰਵੇਟਿਵਸ ਹੀ ਕੈਨੇਡਾ ਦਾ ਮਾਹੌਲ ਠੀਕ ਕਰ ਸਕਦੇ ਨੇ। ਬ੍ਰੌਟ ਟੂ ਯੂ ਬਾਏ ਪੀਅਰ ਪੋਲੀਐਫ ਐਂਡ ਕੈਨੇਡਾਜ਼ ਕੰਜ਼ਰਵੇਟਿਵਸ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6477